ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵਨਿਧ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਰਾ ਹੀ ਕਿਆ ਤਿਸ ਕਾ ਮੋਹ ਤਾਜਾ ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਈ ਅਨੰਦ ਭਇਆ ਸੁਖ ਸਹਿਜ ਸਮਾਨ ਸਤਿਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਿਨ ਕਉ ਕਿਰਪਾਲ ਹੁਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਗ ਲਿਓ ਨਾਨਕ ਜਨ ਤੁਮਰਾ ਜਿਉਂ ਪਿਤਾ ਪੂਤ ਕਿਰਪਾਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਗ ਲਿਓ ਨਾਨਕ ਜਨ ਤੁਮਰਾ ਜਿਉਂ ਪਿਤਾ ਪੂਤ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀਓ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਾਂ ਕਰੀ ਜੁਗੋ ਜੁਗ ਟਲ ਸ਼ਬਦ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਤਸੰਗ ਦੇ ਰੂਪ ਦੇ ਵਿੱਚ ਸੁਸ਼ੋਭਿਤ ਹੋ ਕਰਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੀ ਗੁਰੂ ਕੀ ਸਾਜੀ ਨਿਵਾਜੀ ਸਤਿਕਾਰੀ ਪਿਆਰੀ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਰਬੰਸਦਾਨੀ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਗਈ ਫਤਿਹ ਦੁਆਰਾ ਸਾਂਝ ਪਾਈਏ ਸਾਰੇ ਹੀ ਗੱਜ ਕੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਅੰਮ੍ਰਿਤ ਵੇਲੇ ਦਸ ਪਾਤਸ਼ਾਹ ਦੀ ਆਤਮਕ ਜੋਤ ਸ਼ਬਦ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ਿਤ ਹੋ ਕਰ ਤਖ਼ਤ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਣ ਸਮੇਂ ਆਇਆ ਪਹਿਲਾ ਮੁੱਖ ਵਾਕ ਜੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਬਾਰੇ ਭੱਟ ਮਥੁਰਾ ਜੀ ਕਹਿੰਦੇ ਨੇ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਪ੍ਰਤੱਖ ਹਰੀ ਦਾ ਰੂਪ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜਬ ਲੋ ਨੀ ਭਾਗ ਲਿਲਾਰ ਉਦੈ ਤਬ ਲੋ ਭ੍ਰਮਤੇ ਫਿਰਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਟ ਥੇ ਕਬਹੂ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਗੁਰੂ ਘਰ ਦੇ ਸ਼ਰਧਾਲੂ ਵਿਦਵਾਨ ਭੱਟਾਂ ਦੀ ਰਸਨਾ ਤੋਂ ਉਚਾਰਨ ਕੀਤਾ ਗਿਆ ਇਹ ਸਵਈਆ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਗਤ ਨੂੰ ਧਾਰਨ ਵਾਸਤੇ ਸ਼ਬਦ ਰੂਪੀ ਜਹਾਜ਼ ਇਹ ਸ਼ਬਦ ਦਾ ਬੋਹਿਥ ਬਣਾਇਆ ਹੈ ਜੋ ਇਸ ਦੀ ਗੋਦ ਵਿੱਚ ਬਿਰਾਜੇਗਾ ਅਰਥਾਤ ਇਸ ਨੂੰ ਪੜ੍ਹੇਗਾ ਸੁਣੇਗਾ ਕਮਾਵੇਗਾ ਉਹ ਸੰਸਾਰ ਰੂਪੀ ਭੈ ਸਾਗਰ ਦੇ ਵਿੱਚ ਗੋਤੇ ਨਹੀਂ ਖਾਵੇਗਾ ਉਸ ਦਾ ਪਾਰ ਉਤਾਰਾ ਹੋ ਜਾਵੇਗਾ ਇਹ ਬਾਣੀ ਜੋ ਜੀਉ ਜਾਣੈ ਸਿਅੰਤਰ ਰਵੈ ਹਰ ਨਾਮਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਤੇ ਉਹ ਬਾਣੀ ਕੀ ਹੈ ਇਹ ਪਰਮਾਤਮਾ ਦੀ ਸਿਫਤ ਸਲਾਹ ਤੇ ਪਰਮਾਤਮਾ ਦਾ ਨਾਮ ਕੀ ਹੈ ਪਰਮਾਤਮਾ ਦੀ ਸਿਫਤ ਸਲਾਹ ਚਾਹੇ ਕੋਈ ਵਾਹਿਗੁਰੂ ਕਵੇ ਚਾਹੇ ਕੋਈ ਰਾਮ ਕਵੇ ਚਾਹੇ ਕੋਈ ਅੱਲਾ ਖੁਦਾ ਆਪਣੀ ਆਪਣੀ ਭਾਸ਼ਾ ਵਿੱਚ ਨਿਆਰੇ ਨਿਆਰੇ ਦੇਸਨ ਕੇ ਭੇਸਨ ਕੋ ਪ੍ਰਭਾਵ ਹੈ ਸਾਰੇ ਹੀ ਰੰਗ ਸਾਰੇ ਹੀ ਦੇਸ਼ ਕਾਲ ਸਾਰੇ ਹੀ ਜੀਵ ਜੰਤੂ ਸਾਰੀਆਂ ਹੀ ਭਾਸ਼ਾਵਾਂ ਲਿਪੀਆਂ ਬੋਲੀਆਂ ਸਾਰੇ ਹੀ ਧਰਮ ਇਹ ਨਿਰੰਕਾਰ ਦੇ ਰਾਹ ਵੱਲ ਜਾਂਦੇ ਨੇ ਇਹਨਾਂ ਸਾਰਿਆਂ ਦੇ ਵਿੱਚ ਨਿਰੰਕਾਰ ਦੀ ਸਗਲ ਜੋਤ ਤੇਰੀ ਪਸਰ ਰਹੀ ਸਭ ਮੈਂ ਜੋਤ ਜੋਤ ਹੈ ਸੋਏ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਬਾਦ ਹੈ ਨਾ ਘਾਟ ਹੈ ਨਾ ਬਾਦ ਘਾਟ ਹੋਤ ਹੈ ਦੇ ਅਨੁਸਾਰ ਭਾਈ ਇਹ ਬਾਣੀ ਸਿੱਖਾਂ ਵਾਸਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਵਾਸਤੇ ਇਹ ਕੋਈ ਵਿਦਿਆ ਦਾ ਇਤਿਹਾਸ ਦਾ ਫਿਲਾਸਫੀ ਦਾ ਰਸਮਾਂ ਦਾ ਕਰਮ ਕਾਂਡਾਂ ਦਾ ਆਮ ਜਾਣਕਾਰੀ ਦਾ ਸੋਸ਼ੀਓਲੋਜੀ ਦਾ ਇਹ ਕੋਈ ਗ੍ਰੰਥ ਨਹੀਂ ਹੈ ਇਹ ਗੁਰੂ ਹੈ ਸ਼ਬਦ ਗੁਰੂ ਕੌਣ ਗੁਰੂ ਕਿਸ ਕਾ ਤੂੰ ਚੇਲਾ ਸਿੱਧਾਂ ਦੇ ਸਵਾਲ ਦੇ ਉੱਪਰ ਜਵਾਬ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਪਰ ਸਾਡੀ ਸੀਮਤ ਹੱਦਬੰਦੀ ਦੇ ਅੰਦਰ ਸੋਚ ਹੈ ਮਨੁੱਖਾਂ ਦੀ ਜੋ ਅਸੀਂ ਆਪਣੀ ਦ੍ਰਿਸ਼ਟੀ ਦੇ ਨਾਲ ਜੋ ਕਿ ਸੀਮਤ ਦਾਇਰੇ ਦੇ ਅੰਦਰ ਹੈ ਉਹਨਾਂ ਕੀ ਅਸੀਂ ਵੇਖਣ ਦਾ ਯਤਨ ਕਰਦੇ ਹਾਂ ਉਸ ਤੋਂ ਪਿੱਛੇ ਅਸੀਂ ਨਹੀਂ ਵੇਖ ਸਕਦੇ ਸਾਡੀ ਨਿਗਾਹ ਦੀਵਾਰ ਤੇ ਜਾ ਕੇ ਅਟਕ ਜਾਂਦੀ ਹੈ ਦੀਵਾਰ ਤੋਂ ਪਰਾਂ ਕੀ ਹੈ ਉਹ ਸਾਨੂੰ ਸਮਝ ਨਹੀਂ ਆਉਂਦਾ ਇਸ ਵਾਸਤੇ ਸ਼ਬਦ ਦੀ ਮਹਾਨਤਾ ਸ਼ਬਦ ਹੀ ਫਿਰ ਓਪਤ ਹੋਵੇ ਸ਼ਬਦ ਹੁਕਮ ਨਾਮ ਆਗਿਆ ਅਮਰ ਇਹ ਆਲਮੋਸਟ ਇੱਕੋ ਹੀ ਭਾਵ ਨੂੰ ਦਰਸਾਉਣ ਵਾਲੇ ਵੱਖ ਵੱਖ ਸ਼ਬਦ ਹਨ 239 ਸਾਲ 1469 ਵਿੱਚ ਸਤਿਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਅੰਦਰ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਆ ਉਤਾਂ ਲੈ ਕੇ 1708 ਦੇ ਅਕਤੂਬਰ ਮਹੀਨੇ ਨਾਂਦੇੜ ਦੀ ਧਰਤੀ ਦੇ ਅੰਦਰ ਕਲਗੀਧਰ ਪਾਤਸ਼ਾਹ ਜੀ ਦੇ ਰਸਮੀ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਉੱਪਰ ਸਥਾਪਨ ਕਰਦਿਆਂ ਹੋਇਆਂ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਹੁਕਮ ਦੇ ਤੱਕ 239 ਸਾਲ ਪਰਮਾਤਮਾ ਦੀ ਆਤਮਾ ਨੂੰ ਸਰੀਰਕ ਜਾਮੇ ਦਸ ਪਹਿਨ ਕੇ ਸਾਨੂੰ ਸੀਮਤ ਸੋਚ ਵਾਲੇ ਅਲਪ ਬੁੱਧੀ ਅਲਪ ਮਤ ਬਾਰਕ ਵਪਰੇ ਕੀ ਸਰਪ ਅਗਨ ਕਰ ਮੇਲੇ ਵਾਲੀ ਅਵਸਥਾ ਵਿੱਚ ਸੰਸਾਰ ਦੇ ਵਾਸੀਆਂ ਨੂੰ ਇਹ ਦ੍ਰਿੜ ਕਰਾਇਆ ਕਿ ਸ਼ਬਦ ਹੀ ਸਭ ਕੁਝ ਹੈ, ਸ਼ਬਦ ਦੀ ਹੀ ਮਹਾਨਤਾ ਹੈ। ਇਹ ਜੋ ਸਰੀਰ ਹਨ ਇਹ ਸਦੀਵ ਕਾਲ ਸਾਥ ਨਹੀਂ ਨਿਭਾਉਂਦੇ, ਕੋਈ ਅੱਧੀ ਸਦੀ ਬਿਤਾ ਗਿਆ, ਕੋਈ ਪੌਣੀ ਸਦੀ, ਕੋਈ ਊਣੀ ਸਦੀ, ਕੋਈ ਵਿਰਲਾ ਗੁਰਮੁਖ ਪਿਆਰਾ ਸਦੀ ਪੂਰੀ ਜਾਂ ਸਦੀ ਤੋਂ ਪਾਰ ਕਰ ਗਿਆ, ਪਰ ਅੰਤ ਵਿੱਚ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਪਰ ਸ਼ਬਦ ਨੂੰ ਤਲਵਾਰ ਕੱਟ ਨਹੀਂ ਸਕਦੀ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਚੋਰ ਚੁਰਾ ਨਹੀਂ ਸਕਦਾ। ਇਹ ਉਹ ਸੱਚਾ ਧਨ ਹੈ ਜਿਸ ਦੇ ਉੱਪਰ ਸਰਕਾਰ ਟੈਕਸ ਵੀ ਨਹੀਂ ਲਗਾ ਸਕਦੀ। ਸੋ ਇਹ ਸ਼ਬਦ ਬਾਤ ਚੱਲੀ ਸੀ ਕਿ ਸਾਡੇ ਵਾਸਤੇ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ, ਜਾਗਦੀ ਜੋਤ, ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਾਡੇ ਵਾਸਤੇ ਸਤਿਕਾਰ ਵੀ ਅਸੀਂ ਕਰਦੇ ਹਾਂ, ਮੱਥਾ ਵੀ ਗੁਰੂ ਸਮਝ ਕੇ ਟੇਕਦੇ ਹਾਂ, ਸ਼ਰਧਾ ਦੇ ਨਾਲ ਇਸ ਨੂੰ ਪੜ੍ਹਦੇ ਸੁਣਦੇ ਅਤੇ ਗਾਉਂਦੇ ਵੀ ਹਾਂ, ਲਿਖਦੇ ਲਿਖਾਉਂਦੇ ਵੀ ਹਾਂ। ਹਰ ਪ੍ਰਕਾਰ ਦੀਆਂ ਅਰਦਾਸਾਂ, ਬੇਨਤੀਆਂ, ਮੰਗਾਂ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਸੀਂ ਕਰਦੇ ਹਾਂ, ਇਹ ਸਿੱਖਾਂ ਵਾਸਤੇ ਹੈ। ਪਰ ਭਾਈ ਜੋ ਨਾਨ ਸਿੱਖ ਨੇ, ਜੋ ਗੁਰੂ ਨਾਨਕ ਨੂੰ ਨਿਰੰਕਾਰ ਦੀ ਜੋਤ ਨਾ ਸਮਝ ਕੇ ਆਪਣਾ ਗੁਰੂ ਤਸੱਵਰ ਨਹੀਂ ਕਰਦੇ, ਇਹ ਉਹਨਾਂ ਵਾਸਤੇ ਵੀ ਲਾਭਦਾਇਕ ਹੈ। ਕੋਈ ਇਸ ਵਿਦਵਾਨ ਇਸ ਦੀ ਖੋਜ ਕਰੇ, ਇਸ ਦਾ ਭਾਸ਼ ਲਿਖੇ, ਇਸ ਤੇ ਟੀਕਾ ਟਿੱਪਣੀ ਕਰੇ, ਇਸ ਨੂੰ ਜੋ ਸੁਣੇ ਕਮਾਵੇ ਸੋ ਹੋਤ ਨਿਹਾਲ, ਜੋ ਵੀ ਇਸ ਨੂੰ ਸੁਣੇਗਾ ਇਸ ਦੇ ਉੱਪਰ ਅਮਲ ਕਰੇ। ਖਾਣੇ ਬਾਰੇ ਹਦਾਇਤ ਹੈ, ਪਹਿਨਣ ਬਾਰੇ ਹਦਾਇਤ ਹੈ, ਬੋਲਣ ਬਾਰੇ ਹਦਾਇਤ ਹੈ, ਸੌਣ ਬਾਰੇ ਸਿੱਖਿਆ ਹੈ, ਜਾਗਣ ਬਾਰੇ ਉਪਦੇਸ਼ ਹੈ, ਮਾਤਾ ਪਿਤਾ ਨਾਲ ਕਿਵੇਂ ਵਰਤਣਾ, ਪੁੱਤਰ ਧੀਆਂ ਨਾਲ ਕਿਵੇਂ ਵਰਤਣਾ, ਭਰਾਵਾਂ ਭੈਣਾਂ ਨਾਲ ਕਿਵੇਂ ਵਰਤਣਾ, ਅਕਾਲ ਪੁਰਖ ਨਾਲ ਪ੍ਰਤੀ ਸਾਡੀ ਕੀ ਡਿਊਟੀ ਹੈ, ਜਿਸ ਸਮਾਜ ਵਿੱਚ ਰਹਿੰਦੇ ਹਾਂ ਉਸ ਸਮਾਜ ਪ੍ਰਤੀ ਸਾਡੇ ਕੀ ਫਰਜ਼ ਨੇ, ਜਿਸ ਰਾਜ ਵਿੱਚ ਰਹਿੰਦੇ ਹਾਂ ਉਸ ਦੇ ਡਿਸਿਪਲ ਨੂੰ ਕਿਵੇਂ ਮੰਨਣਾ ਹੈ ਅਤੇ ਉਸ ਦੀਆਂ ਮਾੜੀਆਂ ਗੱਲਾਂ ਦਾ ਵਿਰੋਧ ਕਿਵੇਂ ਕਰਨਾ ਹੈ। ਇਹ ਸਾਰੀ ਸਿੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰੰਕਾਰੀ ਅਤੇ ਸੰਸਾਰੀ ਹਰ ਪ੍ਰਕਾਰ ਦੀ ਅਗਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਸ਼ਬਦ ਸਾਨੂੰ ਪ੍ਰਦਾਨ ਕਰਦਾ ਹੈ। ਤੇ ਜਿਨ੍ਹਾਂ ਨੇ ਭਾਈ ਸ਼ਰਧਾ ਲਿਆਂਦੀ ਗੁਰੂ ਸਮਝ ਕੇ ਤੇ ਅਮਲ ਕਰ ਲਿਆ, ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ। ਇੱਥੇ ਅੱਖਰ ਦਾ ਮਤਲਬ ਹੈ ਸ਼ਬਦ, ਲਫ਼ਜ਼, ਵਰਡ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ। ਤੋ ਭਾਈ ਜਿਸ ਨੇ ਇੱਕ ਵੀ ਹਿਰਦੇ ਵਿੱਚ ਵਸਾ ਕੇ ਇੱਕ ਸ਼ਬਦ ਦੇ ਉੱਪਰ, ਇੱਕ ਅੱਖਰ ਦੇ ਉੱਪਰ ਵੀ ਅਮਲ ਕਰ ਲਿਆ, ਸਾਰੀਆਂ ਦੁੱਖਾਂ ਤਕਲੀਫਾਂ ਤੋਂ ਉਹ ਵਿਅਕਤੀ ਰਹਿਤ ਹੋ ਗਿਆ। ਤੇ ਜਿਸ ਨੇ ਸ਼ਰਧਾ ਨਹੀਂ ਕੀਤੀ, ਕੇਵਲ ਗਿਆਨ ਹੀ ਹਾਸਲ ਕੀਤਾ, ਉਸ ਦਾ ਵੀ ਭਲਾ ਹੋਇਆ। ਬਾਣੀ ਪੜ੍ਹਨ ਵਾਲੇ ਦਾ ਵੀ ਭਲਾ, ਬਾਣੀ ਸੁਣਨ ਵਾਲੇ ਦਾ ਵੀ ਭਲਾ, ਤੇ ਜਿਹਨੇ ਅਮਲ ਕਰ ਲਿਆ ਉਸ ਦੇ ਤੇ ਸਾਰੇ ਹੀ ਬੇੜੇ ਪਾਰ ਹੋ ਗਏ। ਤੋ ਭਾਈ ਨਾਨ ਸਿੱਖ, ਕੋਈ ਅੰਗਰੇਜ਼ੀ ਬੋਲਣ ਵਾਲਾ, ਅਰਬੀ ਫਾਰਸੀ ਬੋਲਣ ਵਾਲਾ, ਹਿੰਦੀ ਉਰਦੂ ਬੋਲਣ ਵਾਲਾ, ਮਰਾਠੀ ਬੰਗਾਲੀ ਗੁਜਰਾਤੀ ਬੋਲਣ ਵਾਲਾ, ਕੋਈ ਸੁਹੇਲੀ ਬੋਲੇ, ਕੋਈ ਜਰਮਨ ਫ੍ਰੈਂਚ ਬੋਲੇ, ਕੋਈ ਨਾਰਵੇਜੀਅਨ ਬੋਲੇ, ਕੋਈ ਸਵੀਡਿਸ਼ ਬੋਲੇ, ਭਾਈ ਤਰਜਮੇ ਕਰਕੇ ਬਾਣੀ ਦੀ ਸਿੱਖਿਆ ਨੂੰ ਕੇਵਲ ਵਿਦਵਤਾ ਵਜੋਂ ਵੀ ਜੋ ਸੱਜਣ ਵਿਦਵਾਨ ਪੜ੍ਹੇਗਾ ਉਸ ਦਾ ਵੀ ਭਲਾ ਹੋਵੇਗਾ। ਤੇ ਜੇ ਉਸਨੇ ਅਮਲ ਕਰ ਲਿਆ ਇੱਕ ਵੀ ਬਾਤ ਤੇ, ਭਾਈ ਜੇ ਅਸੀਂ ਆਪਣੇ ਬੋਲਣ ਤੇ ਕੰਟਰੋਲ ਕਰ ਲਈਏ, ਇੱਕ ਤੇ ਹੀ ਚੀਜ਼ ਹੋ ਜਾਵੇ, ਜੇ ਅਸੀਂ ਆਪਣੇ ਸੌਣ ਤੇ ਹੀ ਕੰਟਰੋਲ ਕਰ ਲਈਏ, ਜਾਗਣ ਤੇ ਹੀ ਕਰ ਲਈਏ, ਖਾਣ ਤੇ ਪਹਿਨਣ ਤੇ ਹੀ ਕਰ ਲਈਏ, ਤੁਰਨ ਫਿਰਨ ਤੇ ਹੀ ਕਰ ਲਈਏ, ਉਹ ਇੱਕ ਚੀਜ਼ ਨੂੰ ਵੀ ਅਸੀਂ ਸੁਧਾਰ ਲਈਏ ਤੇ ਤਾਂ ਵੀ ਸਾਡੇ ਬੇੜੇ ਪਾਰੇ ਪਾਰ ਹੋ ਜਾਣਗੇ। ਤੇ ਜਿਸ ਨੇ ਗੁਰੂ ਨਾ ਮੰਨ ਕੇ ਵੀ ਇਸ ਦੀ ਸਿੱਖਿਆ ਦੇ ਉੱਪਰ ਅਮਲ ਕੀਤਾ, ਉਸਦੇ ਵੀ ਬੇੜੇ ਪਾਰ ਹੋ ਗਏ। ਤੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿੱਥੇ ਇੰਨੇ ਪਰਉਪਕਾਰ ਕੀਤੇ ਨੇ ਮਨੁੱਖਤਾ ਦੇ ਉੱਪਰ, ਅਸੀਂ ਉਹਨਾਂ ਦਾ ਸ਼ਹੀਦੀ ਦਾ ਦਿਹਾੜਾ ਇੰਨਾ ਮਹਾਨ ਹੈ ਕਿ ਅਸੀਂ ਸਾਰਾ ਹੀ ਜ਼ੋਰ, ਸਾਰੀ ਵਿਆਖਿਆ ਦੀਵਾਨ ਉਹਨਾਂ ਦੇ ਸ਼ਹੀਦੀ ਦਿਹਾੜੇ ਉੱਪਰ ਸਜਾਉਂਦੇ ਹਾਂ। ਸ਼ਹੀਦੀ ਦਿਹਾੜਾ ਦੇਸਾਂ ਪਰਦੇਸਾਂ ਵਿੱਚ ਸੰਗਤਾਂ ਮਨਾਉਂਦੀਆਂ ਨੇ ਤੇ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ ਹੀ ਆਮ ਤੌਰ ਤੇ ਇਤਿਹਾਸ ਨੂੰ ਅਸੀਂ ਵਾਚਦੇ ਹਾਂ, ਦੁਹਰਾਉਂਦੇ ਹਾਂ, ਆਰਟੀਕਲ ਅਖਬਾਰਾਂ ਵਾਲੇ ਲਿਖਦੇ ਨੇ। ਇਸ ਦੀ ਪ੍ਰਭਾਵ ਇੰਨਾ ਪੈਂਦਾ ਕਿ ਇਸ ਤੋਂ ਪਹਿਲਾਂ ਉਹਨਾਂ ਨੇ 42-43 ਸਾਲ ਦੀ ਉਮਰ ਦੇ ਵਿੱਚ ਜੋ ਮਨੁੱਖਤਾ ਦੇ ਭਲਾਈ ਲਈ ਕਾਰਜ ਕੀਤੇ ਨੇ ਉਹ ਸਾਡੀਆਂ ਅੱਖਾਂ ਤੋਂ ਓਹਲੇ ਹੋ ਜਾਂਦੇ ਨੇ। ਜਿਵੇਂ ਕਿ ਦੁਨੀਆ ਭਰ ਦੇ ਵਿੱਚ ਪਹਿਲਾ ਨਿਮਾਣੇ ਸਮਾਜ ਤੋਂ ਤਰਕਾਰੇ ਹੋਏ ਕੁਸ਼ਟੀ ਲੋਕਾਂ ਵਾਸਤੇ ਕੋੜ ਆਸ਼ਰਮ ਤੇ ਉਹਨਾਂ ਨੂੰ ਕੋੜੇ ਨਾ ਕਹਿ ਕੇ ਨਿਮਾਣੇ ਨਾਮ ਦੇ ਕੇ ਸ੍ਰੀ ਤਰਨ ਤਾਰਨ ਸਾਹਿਬ ਦੀ ਹਦੂਦ ਤੋਂ ਬਾਹਰ ਉਹਨਾਂ ਦਾ ਆਸ਼ਰਮ ਕਾਇਮ ਕੀਤਾ। ਗੁਰੂ ਕੇ ਲੰਗਰ ਦੇ ਵਿੱਚੋਂ ਮੇਰੀ ਸੰਭਾਲ ਤੱਕ 50ਵਿਆਂ ਦੇ ਦਹਾਕੇ ਤੱਕ ਸਭ ਤੋਂ ਪਹਿਲਾਂ ਉਹਨਾਂ ਨਿਮਾਣਿਆਂ ਦੀ ਪੰਗਤ ਲਗਾ ਕੇ ਉਹਨਾਂ ਨੂੰ ਲੰਗਰ ਵਰਤਾ ਕੇ ਬਾਅਦ ਵਿੱਚ ਆਪ ਸੰਗਤ ਨੂੰ ਲੰਗਰ ਵਰਤਾਇਆ ਜਾਇਆ ਕਰਦਾ ਸੀ। ਇਹ ਮਾਣ ਫਿਰ ਇਹ ਮਹਾਨ ਗ੍ਰੰਥ ਸਾਰੀ ਮਨੁੱਖਤਾ ਦਾ ਲਾਭਦਾਇਕ ਸ਼ਿਹਲਟਾ ਨਾਮੀ 6-6 ਹਲਟਾਂ ਵਾਲੇ ਖੂਹ ਮਨੁੱਖਾਂ ਦੀ ਭਲਾਈ ਲਈ ਸਾਜਣੇ, ਸਰੋਵਰਾਂ ਦੀ ਸਿਰਜਣਾ, ਸ਼ਹਿਰਾਂ ਦੀ ਸਿਰਜਣਾ, ਮੰਡੀਆਂ ਲਗਾਉਣੀਆਂ, ਸਿੱਖਾਂ ਨੂੰ ਵਪਾਰ ਵੱਲ ਪ੍ਰੇਰਨਾ, ਸਾਰੀ ਦੁਨੀਆਂ ਦਾ ਸਰਬੱਤ ਦਾ ਭਲਾ ਆਲੋਚਣਾ, ਸਭੇ ਜੀਵ ਸਮਾਲ, ਹਰ ਜੀਵ ਸਵਾਰਥੀ ਹੈ ਤੇ ਸਵਾਰਥ ਦਾ ਦਾਇਰਾ ਹੈ। ਕਿਸੇ ਦਾ ਸਵਾਰਥ ਆਪਣੇ ਹੀ ਪੇਟ, ਆਪਣੀ ਹੀ ਵਡਿਆਈ ਤੱਕ ਹੈ, ਕਿਸੇ ਦੇ ਸਵਾਰਥ ਦਾ ਦਾਇਰਾ ਵੱਧ ਕੇ ਪਰਿਵਾਰ ਤੱਕ ਹੋ ਜਾਂਦਾ ਹੈ, ਤੇ ਕਿਸੇ ਦਾ ਦਾਇਰਾ ਆਪਣੇ ਰਿਸ਼ਤੇਦਾਰਾਂ, ਵਾਕਵਕਾਰਾਂ, ਸਕੀਆਂ ਸੰਬੰਧੀਆਂ, ਸਪੋਰਟਰਾਂ ਤੱਕ ਦਾ ਲਾਭ ਸੋਚਦਾ ਹੈ। ਕੋਈ ਆਪਣੇ ਮਜ਼ਹਬ ਦਾ, ਧਰਮ ਦੇ ਮੰਨਣ ਵਾਲਿਆਂ ਦਾ ਲਾਭ ਸੋਚਦਾ, ਕੋਈ ਸੰਪਰਦਾ ਦਾ, ਕੋਈ ਆਪਣੇ ਦੇਸ਼ ਵਾਸੀਆਂ ਦਾ। ਅਸੀਂ ਸਭ ਸਵਾਰਥ ਦੇ ਇਹ ਦਰਜੇ ਹਨ। ਤੇ ਸਾਧ ਸੰਗਤ ਜੀ ਹੈਰਾਨ ਨਾ ਹੋਣਾ, ਸਤਿਗੁਰੂ ਅਰਜਨ ਦੇਵ ਜੀ ਵੀ ਸਵਾਰਥੀ ਸਨ। ਹੈਰਾਨੀ ਵਾਲੀ ਗੱਲ ਹੋ ਗਈ, ਗੁਰੂ ਕਿਵੇਂ ਸਵਾਰਥੀ ਹੋ ਸਕਦਾ? ਪਰ ਸਵਾਰਥ ਦਾ ਦਾਇਰਾ ਕੀ ਸੀ ਗੁਰੂ ਅਰਜਨ ਸਾਹਿਬ ਜੀ ਦਾ? ਨਿਰੰਕਾਰ ਦੀ ਦਰਗਾਹ ਵਿੱਚ ਆਪਣੇ ਸਵਾਰਥ ਵੱਸ ਹੋ ਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਿਹੜੀ ਮੰਗ ਮੰਗਦੇ ਨੇ? ਕੀ ਸਵਾਰਥ ਸੀ ਉਹਨਾਂ ਦਾ? ਮੰਗ ਅਸੀਂ ਕਿਸੇ ਪਾਸੋਂ, ਰੱਬ ਪਾਸੋਂ ਜਾਂ ਵਿਅਕਤੀ ਅਥਾਰਟੀ ਪਾਸੋਂ ਮੰਗਦੇ ਹਾਂ ਨਾ, ਕੋਈ ਸਾਡਾ ਸਵਾਰਥ ਹੁੰਦਾ, ਕੋਈ ਸਾਡੀ ਲੋੜ ਹੁੰਦੀ ਹੈ? ਤੇ ਸਤਿਗੁਰੂ ਅਰਜਨ ਦੇਵ ਜੀ ਦਾ ਸਵਾਰਥ ਕੀ ਸੀ? ਉਹ ਨਿਰੰਕਾਰ ਦੀ ਦਰਗਾਹ ਵਿੱਚ ਇਹ ਮੰਗਦੇ ਨੇ, ਸਭੇ ਜੀ ਸਮਾਲ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਸਰਬੱਤ ਜੀਆਂ ਦੀ ਸੰਭਾਲ ਕਰ। ਸੋ ਸਤਿਗੁਰੂ ਅਰਜਨ ਦੇਵ ਜੀ ਦੇ ਸਵਾਰਥ ਦੇ ਦਾਇਰੇ ਦੇ ਅੰਦਰ ਸਾਰੇ ਹੀ ਜੀ, ਨਾ ਕੇਵਲ ਸਿੱਖ, ਨਾ ਕੇਵਲ ਮਨੁੱਖ, ਬਲਕਿ ਧਰਤੀ ਉੱਪਰ, ਆਕਾਸ਼ ਵਿੱਚ, ਜਲ ਵਿੱਚ ਵਸਣ ਵਾਲੇ ਸਰਬੱਤ ਜੀਆਂ ਜਨਤਾ ਦੀ ਭਲਾਈ ਤੇ ਸੰਭਾਲ ਦੀ ਦਾਤ ਨਿਰੰਕਾਰ ਦੇ ਪਾਸੋਂ ਮੰਗਦੇ ਨੇ। ਇਸ ਤਰ੍ਹਾਂ ਸਾਰੇ ਹੀ ਮਨੁੱਖਾਂ ਤੇ ਜੀਵਾਂ ਦਾ ਵੀ ਉਧਾਰ ਕਰਨ ਵਾਸਤੇ ਇਹ ਬਾਣੀ ਦਾ ਬੋਹਿਤ ਸਾਨੂੰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਉਹਨਾਂ ਦੀ ਪਵਿੱਤਰ ਰਸਨਾ ਦੇ ਅੰਤਰ ਤੋਂ ਉਚਾਰਨ ਹੋਇਆ ਰਾਗ ਸੋਰਠ, ਇਹ ਛੱਠੇ ਨੂੰ ਸਿਹਾਰੀ ਹੈ, ਇਹਦਾ ਮਤਲਬ ਬਣਦਾ ਇਸਤਰੀ ਲਿੰਗ। ਪੁਰਾਤਨ ਰਾਗਾਂ ਦੀ ਵਰਗ ਵੰਡ ਦੇ ਅਨੁਸਾਰ ਸੋਠ ਨੂੰ ਰਾਗਣੀ ਦੀ ਕੈਟਾਗਰੀ ਵਿੱਚ ਗਿਣਿਆ ਗਿਆ, ਪਰ ਅੱਜ ਨਵੀਨ ਵਿਦਿਅਕ ਸੰਗੀਤਕ ਵਿਦਵਾਨ ਰਾਗ ਤੇ ਰਾਗਣੀਆਂ ਤੇ ਪੁੱਤਰ ਧੀਆਂ ਨੂੰ ਵਰਗ ਵੰਡ ਨੂੰ ਨਹੀਂ ਮੰਨਦੇ, 10-66 ਉਹਨਾਂ ਵਿੱਚੋਂ ਪੈਦਾ ਹੋਣ ਵਾਲੇ ਰਾਗਾਂ ਨੂੰ ਮੰਨਦੇ ਨੇ। ਸੋ ਨਵੀਂ ਸੋਚ ਅਨੁਸਾਰ ਰਾਗ ਰਾਗਣੀ ਦਾ ਕੋਈ ਭੇਦ ਨਹੀਂ, ਪਰ ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਕੀਤੀ, ਰਚਨਾ ਕੀਤੀ, ਉਦੋਂ ਰਾਗ ਰਾਗਣੀ ਦਾ ਭੇਦ ਮੰਨਿਆ ਜਾਂਦਾ ਸੀ। ਇਸ ਲਈ ਉਸ ਦੇ ਅਨੁਸਾਰ ਸੋਠ ਠੱਠੇ ਨੂੰ ਸਿਹਾਰੀ ਹੋਣ ਦਾ ਸਦਕਾ ਇਹ ਰਾਗਣੀ ਹੈ, ਪੰਜਵੇਂ ਗੁਰੂ ਜੀ ਦੀ ਬਾਣੀ ਹੈ। ਘਰ ਪਹਿਲਾ ਇਹ ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਘਰ ਪਹਿਲਾ ਇਹ ਤਾਲ ਬਾਰੇ ਸਮਝਿਆ ਜਾਂਦਾ ਕਿ ਤਬਲੇ ਮਿਰਦੰਗ ਢੋਲਕੀ ਉੱਪਰ ਤਾਲ ਕਿਹੜਾ ਵਜੇਗਾ। ਅੱਗੇ ਤੇ ਤੁਕੇ ਤੇ ਮਤਲਬ ਤਿੰਨ, ਤੁਕੇ ਤੁਕਾਂ ਲਾਈਨਾਂ, ਇਹ ਸ਼ਬਦ ਤਿੰਨ ਤੁਕਾਂ ਵਾਲਾ ਹੈ, ਅਰਥਾਤ ਹਰੇਕ ਬੰਦ ਤਿੰਨ ਤਿੰਨ ਤੁਕਾਂ ਦਾ। ਆਮ ਤੌਰ ਤੇ ਦੋ ਤੁਕਾਂ ਦੇ ਜਾਂ ਚਾਰ ਤੁਕਾਂ ਦੇ ਬੰਦ ਹੁੰਦੇ ਨੇ, ਕਿਤੇ ਇੱਕ ਤੁਕੇ ਦਾ ਵੀ ਬੰਦ ਹੁੰਦਾ, ਪਰ ਇਹ ਤਿੰਨ ਤੁਕੇ ਦਾ ਬੰਦ ਹੈ। ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਹੁਕਮ ਫਰਮਾਉਣਾ ਕਰਦੇ ਹਨ।
ਸੋਲਟ ਮਹੱਲਾ ਪੰਜਵਾਂ, ਘਰ ਪਹਿਲਾ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਸ ਹਉ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ।
ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਤ ਦੇ ਰੂਪ ਉੱਤਮ ਸਰਬਉੱਤਮ ਰੂਪ ਕਵਿਤਾ ਦੇ ਵਿੱਚ ਤੇ ਗਾਂ ਇੱਕ ਸਵਾਲੀਆ ਨਿਸ਼ਾਨ ਬਣਾ ਕੇ ਇੱਕ ਸਵਾਲ ਆਤਮਕ ਪ੍ਰਸ਼ਨ ਆਤਮਕ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ, ਉਪਦੇਸ਼ ਸਭ ਜੀਆਂ ਜਨਤਾ ਨੂੰ ਹੈ, ਭਾਵੇਂ ਆਪਣੇ ਆਪ ਨੂੰ ਸੰਬੋਧਨ ਕਰਕੇ ਕੀਤਾ ਗਿਆ ਹੋਵੇ। ਪਾਤਸ਼ਾਹ ਕਹਿੰਦੇ ਨੇ ਮੈਂ ਕਿਸ ਦੇ ਪਾਸੋਂ ਮੰਗਾਂ ਤੇ ਕਿਸ ਨੂੰ ਆਰਾਧਾਂ, ਯਾਦ ਕਰਾਂ, ਤਾਰੀਫ਼ ਕਰਾਂ, ਵਡਿਆਈ ਕਰਾਂ, ਜਦੋਂ ਕਿ ਸਭ ਕੋ ਕੀਤਾ ਹੋ ਸੀ, ਜਦੋਂ ਕਿ ਸਭ ਕੁਝ ਪਰਮਾਤਮਾ ਦਾ ਹੀ ਕੀਤਾ ਹੋਇਆ ਹੈ, ਸਾਰਿਆਂ ਦੇ ਵਿੱਚ ਉਸਦੀ ਹੀ ਜੋਤ, ਉਸਦੀ ਹੀ ਸ਼ਕਤੀ ਦਾ ਵਰਤਾਰਾ ਹੈ, ਉਸ ਨੂੰ ਛੱਡ ਕੇ ਮੈਂ ਕਿਸ ਹੋਰ ਦੁਨਿਆਵੀ ਸੰਸਾਰੀ ਵਿਅਕਤੀ ਜਾਂ ਅਧਿਕਾਰੀ ਦੇ ਪਾਸੋਂ ਕੁਝ ਮੰਗਾਂ, ਜਾਂ ਕਿਉਂ ਕਿਸੇ ਦੀ ਤਾਰੀਫ ਕਰਾਂ, ਕਿਉਂਕਿ ਦੁਨੀਆ ਨਾ ਸਾਲਾ ਹੈ ਜੋ ਮਰ ਵਾਂਝੀ ਸੀ, ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ, ਤੇ ਹੋਵੇ ਕੀ ਫਿਰ ਵਾਹ ਮੇਰੇ ਸਾਹਿਬਾ, ਵਾਹ ਵਾਹ ਚੰਗਾ ਸਿਫਤਯੋਗ ਸਲਾਹੁਣਯੋਗ ਇੱਕ ਨਿਰੰਕਾਰ ਹੀ ਹੈ। ਲੋਕਾਂ ਨੇ ਨਾਸ ਹੋ ਜਾਣਾ, ਦੁਨੀਆ ਨੇ ਸਮਾਪਤ ਹੋ ਜਾਣਾ, ਤੇ ਪਰ ਭਾਈ ਵਿਚਾਰ ਹੈ ਕਿ ਫਿਰ ਕਿਸੇ ਚੰਗਾ ਕੰਮ ਕਰਨ ਵਾਲੇ ਨੂੰ ਚੰਗਾ ਨਾ ਕਿਹਾ ਜਾਵੇ, ਮਾੜਾ ਕੰਮ ਕਰਨ ਵਾਲੇ ਨੂੰ ਮਾੜਾ ਨਾ ਕਿਹਾ ਜਾਵੇ। ਅਸੀਂ ਸੰਸਾਰੀ ਲੋਕ ਸਰਦੀਆਂ ਵਿੱਚ ਬਿਸਤਰਾ ਨਿੱਘਾ ਛੱਡਣ ਲਈ ਤਿਆਰ ਨਹੀਂ ਹੁੰਦੇ, ਗੁਰੂ ਰਾਮਦਾਸ ਦੇ ਦਰ ਤੇ ਆਣ ਕੇ ਨਾ ਲੂੰ ਕੰਡੇ ਹੋ ਜਾਂਦੇ ਨੇ ਕਿ ਦੇਖੋ ਜਾਂ ਕਹਿ ਮਸਤਕ ਭਾਗ ਸੇ ਸੇਵਾ ਲਾਇਆ। ਅੱਤ ਦੀ ਸਰਦੀ ਦੇ ਵਿੱਚ ਬਾਲਕ ਵੀ, ਬੀਬੀਆਂ ਵੀ, ਜਵਾਨ ਵੀ ਤੇ ਮੈਚਿਓਰ ਅਵਸਥਾ ਵਾਲੇ ਵੀ ਬੜੇ ਹੀ ਸਾਦੇ ਜੇ ਕੱਪੜੇ ਪਾ ਕੇ ਗੁਰੂ ਰਾਮਦਾਸ ਦੀਆਂ ਪਰਿਕਰਮਾ ਧੋ ਰਹੇ ਨੇ, ਪਾਣੀ ਕੱਢ ਰਹੇ ਨੇ, ਨਾਲੀਆਂ ਸਾਫ਼ ਕਰ ਰਹੇ ਨੇ ਸਵੇਰੇ ਸਵੇਰੇ ਠੰਡ ਦੇ ਸਮੇਂ। ਸਵਾਦ ਮੇਰੇ ਵਰਗੇ ਕਮਜ਼ੋਰ ਵਿਅਕਤੀ ਨੇ ਸੇਵਾ ਵਿੱਚ ਕੀ ਸ਼ਾਮਲ ਹੋਣਾ, ਉਹਨਾਂ ਸੇਵਾ ਕਰਦਿਆਂ ਵੱਲ ਵੇਖ ਕੇ ਹੀ ਕੰਬਣੀ ਛਿੜ ਜਾਂਦੀ ਹੈ ਤੇ ਵਾਹ ਨਿਕਲਦਾ ਹੈ, ਸਤਿਗੁਰੂ ਰਾਮਦਾਸ ਸਾਹਿਬ ਤੂੰ ਆਪਣੇ ਜੀਵਾਂ ਉੱਪਰ ਕਿੰਨੀ ਕਿਰਪਾ ਕੀਤੀ ਹੈ, ਕਿੰਨੀ ਗਾਖੜੀ ਸੇਵਾ ਕਰਨ ਦਾ ਉਦਮ ਬਖਸ਼ ਕੇ ਸੇਵਾ ਲਾ ਰਿਹਾ, ਜਾਂ ਕਹਿ ਮਸਤਕ ਭਾਗ ਸੇ ਸੇਵਾ ਲਾਇਆ। ਤੋ ਭਾਈ ਚੰਗੇ ਕੰਮ ਨੂੰ ਤਾਰੀਫ ਵਜੋਂ, ਹੌਸਲਾ ਅਫਜ਼ਾਈ ਵਜੋਂ ਚੰਗਾ ਰਸਨਾ ਤੋਂ ਨਿਕਲ ਹੀ ਜਾਂਦਾ ਹੈ, ਤੇ ਇਹਦੇ ਨਾਲ ਚੰਗਾ ਕਹਿੰਦਿਆਂ ਵੀ ਸਤਿਗੁਰੂ ਦੀ ਵਡਿਆਈ, ਨਿਰੰਕਾਰ ਦੀ ਬਖਸ਼ਿਸ਼ ਸਮਝਣੀ ਚਾਹੀਦੀ ਹੈ, ਤਾਂ ਕਿ ਕਿਸੇ ਵਿਅਕਤੀ ਨੂੰ ਇਹ ਹੰਕਾਰ ਨਾ ਹੋ ਜਾਵੇ। ਸੇਵਾ ਕਰਨ ਦਾ ਗਲਤੀ ਨਾਲ ਹੰਕਾਰ ਹੁੰਦਾ, ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ, ਦਾਨ ਕਰਨ ਦਾ ਵੀ ਹੰਕਾਰ ਹੋ ਸਕਦਾ, ਤੇ ਇਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੀ ਕਹਿੰਦੇ ਨੇ, ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਜਿਉਂ ਕੁੰਚਰ ਇਸ਼ਨਾਨ। ਜ਼ਿਆਦਾ ਵਿਸਥਾਰ ਵਿੱਚ ਨਾ ਜਾਈਏ। ਤੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਕਿਸ ਪਾਸੋਂ ਮੰਗਾਂ ਹੇ ਵਾਹਿਗੁਰੂ, ਤੇ ਕਿਸ ਨੂੰ ਮੈਂ ਆਰਾਧਨਾ ਕਰਾਂ, ਜਦੋਂ ਕਿ ਸਭ ਕੁਝ ਤੇਰਾ ਹੀ ਕੀਤਾ ਹੋਇਆ ਹੈ।
ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂਰ ਅਲਸੀ।
ਸੰਸਾਰ ਦੇ ਵਿੱਚ ਸਾਡੇ ਸਾਹਮਣੇ ਬੜੇ ਵੱਡੇ ਵੱਡੇ ਲੋਕ ਨਜ਼ਰ ਆਉਂਦੇ ਨੇ, ਬੜੇ ਪ੍ਰਧਾਨ ਪ੍ਰਧਾਨ ਮੰਤਰੀ ਰਾਸ਼ਟਰਪਤੀ ਧਨਵਾਨ ਵੱਡੇ ਵੱਡੇ ਅਫਸਰ, ਜਿਨ੍ਹਾਂ ਦੇ ਅਧਿਕਾਰ ਹੁਕਮਬਾਜ ਪੱਤਾ ਨਹੀਂ ਸਾਨੂੰ ਲੱਗਦਾ ਹਿਲਦਾ ਵੀ ਇਹ ਕਰਨ ਕਰਾਵਨ ਹਾਰ ਭਾਈ, ਇਹ ਤਾਂ ਭਾਈ ਤਪੋ ਰਾਜ ਤੇ ਰਾਜੋ ਨਰਕ, ਪਤਾ ਨਹੀਂ ਕਿਹੜੇ ਜਨਮ ਦੇ ਕੋਈ ਕੀਤੇ ਚੰਗੇ ਕਰਮ ਦਾ ਸਦਕਾ ਉਹਨਾਂ ਨੂੰ ਫਲ ਇਸ ਜਨਮ ਦੇ ਵਿੱਚ ਚੰਗਾ ਮਿਲ ਰਿਹਾ। ਰਾਜਪਦ ਅਧਿਕਾਰ ਧਨ ਪਦਾਰਥ ਸੁੰਦਰ ਦੇ ਤੇ ਵਿਦਿਆ ਪ੍ਰਾਪਤ ਹੋਈ, ਮਾਣ ਸਤਿਕਾਰ ਹੋਇਆ, ਭਾਈ ਇਹਦੀ ਲਿਮੀਟੇਸ਼ਨ ਹੈ, ਇਹਦਾ ਕੋਈ ਨਾ ਕੋਈ ਸੀਮਿਤ ਦਾਇਰਾ ਹੈ। ਜਦੋਂ ਹੀ ਉਹ ਫਲ ਪੂਰਾ ਹੋ ਗਿਆ ਉਦੋਂ ਹੀ ਭਾਈ ਜਾਂ ਕੋ ਕਰਤਾ ਆਪ ਖਵਾਏ ਖੁਸ ਲਏ ਚੰਗਿਆਈ, ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ, ਕੋਈ ਨਾ ਕੋਈ ਉਸਦੀ ਗਲਤੀ ਪ੍ਰਗਟ ਹੋ ਜਾਂਦੀ ਹੈ, ਕਿਉਂਕਿ ਗੁਣ ਅਵਗਣ ਸਭ ਮਾਇਆ ਸਰੀਰ ਹੈ। ਜਿੰਨਾ ਚਿਰ ਉਹਨਾਂ ਦਾ ਤਪ ਤੇਜ ਹੈ ਉਹਨਾਂ ਦੇ ਪਾਪ ਕਰਮ ਗਲਤੀਆਂ ਉੱਪਰ ਪੜਦਾ ਪਿਆ ਰਹਿੰਦਾ, ਜਦੋਂ ਉਹ ਤਪ ਤੇਜ ਦੀ ਅਵਧੀ ਸਮਾਪਤ ਹੋ ਗਈ ਕੋਈ ਨਾ ਕੋਈ ਗੁਨਾਹ ਉੱਗੜ ਗਿਆ, ਲੋਕੀ ਵਡਿਆਈਆਂ ਕਰਨ ਵਾਲੇ ਫਿਰ ਥੂ ਥੂ ਕਰਨ ਲੱਗ ਪੈਂਦੇ ਨੇ। ਇਹ ਭਾਈ ਨਿਰੰਕਾਰ ਦੀ ਬਖਸ਼ਿਸ਼ ਹੈ। ਸਤਿਗੁਰੂ ਜੀ ਕਹਿੰਦੇ ਨੇ ਜੋ ਵੀ ਸਾਨੂੰ ਵੱਡੇ ਵੱਡੇ ਨਜ਼ਰ ਆਉਂਦੇ ਨੇ ਭਾਈ ਸਾਰਿਆਂ ਨੇ ਅੰਤ ਮਿੱਟੀ ਦੇ ਨਾਲ ਮਿੱਟੀ ਹੋ ਜਾਣਾ ਹੈ।
ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ।
ਨੌ ਨਿਧਾਂ ਪੁਰਾਤਨ ਧਾਰਮਿਕ ਵਿਦਵਾਨ ਮੰਨਦੇ ਨੇ, ਨੌ ਨਿਧਾਂ 18 ਸਿੱਧਾਂ, ਚਲੋ ਇਹਨਾਂ ਵਿਸਥਾਰਾਂ ਵਿੱਚ ਆਪਾਂ ਨਾ ਜਾਈਏ। ਤੋ ਕਹਿਣ ਤੋਂ ਭਾਵ ਹੈ ਕਿ ਹਰ ਪ੍ਰਕਾਰ ਦੇ ਖਜ਼ਾਨੇ ਹਰ ਪ੍ਰਕਾਰ ਦੀਆਂ ਬਖਸ਼ਿਸ਼ਾਂ ਜੋ ਹਨ ਉਹ ਨਿਰਭਉ ਭਉ ਤੋਂ ਰਹਿਤ ਵਾਹਿਗੁਰੂ, ਨਿਰੰਕਾਰ ਜਿਸ ਦਾ ਸਰੂਪ ਕੋਈ ਨਹੀਂ ਵਾਹਿਗੁਰੂ, ਜੋ ਸਾਡੇ ਸਾਰੇ ਹੀ ਭੈਆਂ ਤੇ ਡਰਾਂ ਤੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹ ਹਰ ਪ੍ਰਕਾਰ ਦੇ ਸੁੱਖ ਸਾਨੂੰ ਇੱਕ ਨਿਰੰਕਾਰ ਹੀ ਬਖਸ਼ ਸਕਦਾ ਹੈ, ਸੰਸਾਰ ਦੇ ਵਿਅਕਤੀ ਨਹੀਂ ਸਾਨੂੰ ਦੇ ਸਕਦੇ। ਇਹ ਤਾਂ ਭਾਈ ਵੱਡਾ ਦਾਤਾ ਤਿਲ ਨਾ ਤੁਮਾਏ, ਜੇ ਕੋ ਇੱਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੈ। ਅਸੀਂ ਦੁਨਿਆਵੀ ਲੋਕ ਗਲਤੀ ਨਾਲ ਜਾਂ ਸਵਾਰਥ ਵੱਲ ਜਾਂ ਵਡਿਆਈ ਦੇ ਅਧੀਨ ਜਾਂ ਕਿਸੇ ਵੀ ਕਾਰਨ ਕਰਕੇ ਕਿਸੇ ਦੇ ਨਾਲ ਕੋਈ ਚੰਗਾ ਕੰਮ ਕਰ ਦਈਏ, ਇੱਕ ਵਾਰੀ ਕਿਸੇ ਨੂੰ ਕੁਝ ਮਾਇਆ ਜਾਂ ਸਹਾਇਤਾ ਦੇ ਦਈਏ ਤੇ ਕੋਈ ਵੱਡੀ ਗੱਲ ਨਹੀਂ, ਥੋੜੇ ਹੀ ਸਮੇਂ ਬਾਅਦ ਸਾਨੂੰ ਪਛਤਾਵਾ ਵੀ ਲੱਗ ਜਾਂਦਾ। ਜਿਉਂ ਸਾਨੂੰ ਮਨ ਚਾਹਿਆ ਅੱਗੋਂ ਰਿਸਪੌਂਸ ਜਵਾਬ ਨਹੀਂ ਮਿਲਦਾ ਤੇ ਭਾਈ ਅਸੀਂ ਦੁਖੀ ਹੋ ਜਾਂਦੇ ਹਾਂ। ਭਾਈ ਇਹ ਅਕਿਰਤ ਘਣ ਬੰਦਾ ਕਿਸੇ ਦੀ ਕੀਤੀ ਨੂੰ ਨਹੀਂ ਜਾਣਨ ਵਾਲਾ, ਇਹਦੇ ਨਾਲ ਤੇ ਪਰਉਪਕਾਰ ਕਰਨਾ ਹੀ ਮਾੜਾ, ਮੇਰੀ ਗਲਤੀ ਸੀ, ਇਹੋ ਜਿਹਾ ਪਛਤਾਵਾ ਸਾਨੂੰ ਆ ਜਾਂਦਾ। ਪਰ ਇਹਤੇ ਗੁਣ ਇਹਤੀਆਂ ਚੰਗਿਆਈਆਂ ਦੇ ਨਾ ਪਛਤਾਵੈ, ਇਹਨੇ ਗੁਣ ਇੰਨੀਆਂ ਵਡਿਆਈਆਂ ਚੰਗਿਆਈਆਂ ਬਖਸ਼ਿਸ਼ਾਂ ਨਿਰੰਕਾਰ ਜੀਵਾਂ ਨੂੰ ਬਖਸ਼ਿਸ਼ ਕਰਦਾ, ਉਸਦੇ ਮਨ ਦੇ ਵਿੱਚ ਕਦੀ ਪਛੋਤਾਵਾ ਨਹੀਂ ਆਉਂਦਾ। ਬਲਕਿ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਰੋਜ਼ ਹੀ ਰਾਜ਼ ਕਹਿੰਦੇ ਨੇ ਭੇਦ, ਰੋਜ਼ ਹੀ ਰਾਜ਼ ਬਿਲੋਕਤ ਰਾਜ਼ਕ, ਰਾਜ਼ਕ ਰਿਜਕ ਦੇਣ ਵਾਲਾ ਪਰਮਾਤਮਾ, ਰੋਜ਼ ਹੀ ਰਾਜ਼ ਬਿਲੋਕਤ ਰਾਜ਼ਕ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਅਰਥਾਤ ਵੱਡੇ ਤੋਂ ਵੱਡੇ ਜੀਵ ਪੰਛੀ, ਛੋਟੇ ਤੋਂ ਛੋਟੇ ਜੀਵ ਤੱਕ, ਪਾਪੀਆਂ ਪੁੰਨੀਆਂ ਤੱਕ ਕਿਸੇ ਦੀ ਰੋਜ਼ੀ ਦੇ ਵਿੱਚ ਰੁਕਾਵਟ ਨਹੀਂ ਪਾਉਂਦਾ, ਇੰਨਾ ਵੱਡਾ ਦਾਤਾ ਹੈ ਤੇ ਉਹਨੂੰ ਤਿਲ ਜਿੰਨੀ ਵੀ ਕਮਾ ਨਹੀਂ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਸਰਵ ਦਾਤਾ ਬਖਸ਼ਣ ਵਾਲਾ ਜੋ ਪਰਮਾਤਮਾ ਹੈ ਉਸ ਨੂੰ ਹੀ ਦਾਤਾ ਸਮਝੋ। ਇਸ ਤੋਂ ਉਲਟ ਮਨ ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਤੁਧ ਨੂੰ ਛੋੜ ਜਾਈਏ ਪ੍ਰਭ ਕਹਿ ਧਰ ਆਨ ਨਾ ਬੀਆ ਤੇਰੀ ਸੰਸਰ, ਬੰਦੇ ਕੀ ਜੋ ਲੇਵੈ ਓਟ ਦੀਨ, ਦੁਨੀਆ ਹੈ ਤਾਂ ਕੋ ਤੋਟ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਨਿਰੰਕਾਰ ਤੇ ਭਰੋਸਾ ਰੱਖੋ, ਉਹੀ ਸਰਬਦਾਤਾ ਦਾ ਦੇਣ ਹਾਰ ਹੈ, ਉਸ ਦੇ ਹੀ ਦਰ ਤੋਂ ਮੰਗੋ, ਕਿਉਂਕਿ ਇੱਕ ਦਾਤਾ ਸਭ ਜਗਤ ਭਿਖਾਰੀਆ ਮੰਗਤ ਜਨ ਜਨਤਾ।
ਹਰ ਜੀਉ ਤੇਰੀ ਦਾਤੀ ਰਾਜਾ,
ਹਾਂਜੀ ਹਰ ਜੀਉ ਪਰਮਾਤਮਾ ਮੈਂ ਤੇਰੀ ਬਖਸ਼ਿਸ਼ ਦਾ ਸਦਕਾ ਤੇਰੀ ਹੀ ਦਾਤ ਦੇ ਨਾਲ ਰੱਜ ਸਕਦਾ ਹਾਂ। ਇਹ ਸੰਸਾਰ ਦਾ ਕੋਈ ਜੀਵ ਰਾਜ ਅਥਾਰਟੀ ਮੈਨੂੰ ਇੰਨੀਆਂ ਦਾਤਾਂ ਨਹੀਂ ਦੇ ਸਕਦੀ ਕਿ ਮੇਰੀ ਤਸੱਲੀ ਹੋ ਜਾਵੇ, ਮੈਨੂੰ ਤ੍ਰਿਪਤੀ ਹੋ ਜਾਵੇ, ਮੇਰੀਆਂ ਜ਼ਰੂਰਤਾਂ ਨਾ ਰਹਿਣ। ਕਿਉਂਕਿ ਰਾਜਾ ਵੀ ਕਿਸੇ ਨੂੰ ਕੀ ਦੇ ਦੇਵੇਗਾ? ਜ਼ਮੀਨ ਦੇ ਦੇਵੇਗਾ, ਰਾਜਾ ਰੋਗ ਨਹੀਂ ਦੂਰ ਕਰ ਸਕਦਾ। ਰਾਜਾ ਧਨ ਪਦਾਰਥ ਦੇ ਦੇਵੇਗਾ ਪਰ ਤ੍ਰਿਸ਼ਨਾ ਨਹੀਂ ਦੂਰ ਕਰ ਸਕਦਾ। ਸੋ ਸਤਿਗੁਰੂ ਰਹਾਉ ਦੀ ਤੁਕ, ਜਿਸ ਦੇ ਅੰਦਰ ਸਾਰਾ ਸਾਰ ਅੰਸ਼ ਹੁੰਦਾ। ਰਹਾਉ ਮੀਨਸ ਟਿਕਾਓ ਵੀ ਤੇ ਰੁਕਣਾ, ਅਰਥਾਤ ਆਪਣੇ ਆਪਣੇ ਤਰੀਕੇ ਦੇ ਨਾਲ ਅਰਥ ਕਰਨ ਦਾ ਯਤਨ ਕੀਤਾ। ਮੈਂ ਸਾਰਿਆਂ ਨੂੰ ਪੜ੍ਹ ਸੁਣ ਕੇ ਆਪਣੀ ਤੁਸ਼ ਬੁੱਧੀ ਦੇ ਅਨੁਸਾਰ ਇਹ ਅੰਦਾਜ਼ਾ ਜਿਹਾ ਲਗਾਉਣਾ, ਜ਼ਰੂਰੀ ਨਹੀਂ ਇਹ ਸਹੀ ਹੋਵੇ, ਪਰ ਸਹੀ ਕੁਝ ਨਾ ਕੁਝ ਕਿਸੇ ਹੱਦ ਤੱਕ ਹੋ ਸਕਦਾ ਕਿ ਇਹ ਰਹਾਉ ਦੀ ਤੁਕ। ਕਿਉਂਕਿ ਬਾਣੀ ਗਾ ਕੇ ਸਰਬ ਉੱਤਮ, ਬਾਣੀ ਪੜ੍ਹਨਾ ਸੁਣਨਾ ਇਹ ਵੀ ਪੁੰਨ ਹੈ, ਪਰ ਸਰਬ ਉੱਤਮ ਤਰੀਕਾ ਹੈ ਸੁਰ ਰਾਗ ਤੇ ਤਾਲ ਸਹਿਤ ਬਾਣੀ ਨੂੰ ਗਾਉਣਾ, ਜਿਸ ਨੂੰ ਗੁਰਮਤ ਦੇ ਵਿੱਚ ਅਸੀਂ ਕੀਰਤਨ ਕਹਿੰਦੇ ਹਾਂ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਹੁਣ ਵੀ ਸੁਣਾਈ ਦੇ ਰਿਹਾ। ਤੇ ਇੱਥੇ ਵੀ ਆਪ ਜੀ ਨੇ ਰਾਗੀ ਸਿੰਘਾਂ ਪਾਸੋਂ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਤੋ ਜਦੋਂ ਵੀ ਕੋਈ ਪਦਾ, ਕੋਈ ਸ਼ਬਦ, ਕੋਈ ਗੀਤ ਗਵਈਆ ਗਾਉਂਦਾ ਹੈ ਤੇ ਉਹਦੀ ਇੱਕ ਸਥਾਈ ਹੁੰਦੀ ਹੈ। ਅੱਜ ਦੀ ਸੰਗੀਤ ਦੀ ਬੋਲੀ ਵਿੱਚ ਉਸਨੂੰ ਸਥਾਈ ਕਿਹਾ ਜਾਂਦਾ, ਪੰਜਾਬੀ ਦੇ ਵਿੱਚ ਇੱਕ ਐੜਾ ਲਾ ਕੇ ਨਾਲ ਅਸੀਂ ਅਸਥਾਈ ਕਹਿ ਲੈਂਦੇ ਹਾਂ, ਪਰ ਹਿੰਦੀ ਵਿੱਚ ਅੱਧਾ ਸੱਸਾ, ਥੱਥਾ ਉਹਨੂੰ ਕੰਨਾ ਤੇ ਵੱਡੀ ਈ ਸਥਾਈ। ਕਿਉਂਕਿ ਸੰਗੀਤ ਦੇ ਗ੍ਰੰਥ ਆਮ ਤੌਰ ਤੇ ਬਹੁਤੇ ਹਿੰਦੀ ਵਿੱਚ ਲਿਖੇ ਹੋਏ ਸਾਨੂੰ ਮਿਲਦੇ ਨੇ। ਹੁਣ ਥੋੜੇ ਥੋੜੇ ਸਿੱਖ ਕੀਰਤਨਕਾਰ ਸੰਗੀਤ ਦੇ ਵਿਦਵਾਨਾਂ ਦੀ ਕਿਰਪਾ ਦਾ ਸਦਕਾ ਪੰਜਾਬੀ ਵਿੱਚ ਤੇ ਗੁਰਮੁਖੀ ਅੱਖਰਾਂ ਵਿੱਚ ਵੀ ਮਿਲਣੇ ਸ਼ੁਰੂ ਹੋ ਗਏ ਨੇ। ਸੋ ਸਥਾਈ ਤੋਂ ਗਾਉਣ ਵਾਲਾ ਕੀਰਤਨ ਸ਼ਬਦ ਆਰੰਭ ਕਰਦਾ ਹੈ ਤੇ ਹਰ ਤੁਕ ਨੂੰ ਫਿਰ ਅੰਤਰਾ ਬਣਾਉਂਦਾ ਹੈ ਤੇ ਅੰਤਰੇ ਤੋਂ ਹਰ ਤੁਕ ਤੋਂ ਬਾਅਦ ਫਿਰ ਸਥਾਈ ਉੱਪਰ ਆਉਂਦਾ ਹੈ। ਅੰਤ ਸਥਾਈ ਦੇ ਉੱਪਰ ਹੀ ਕੀਰਤਨ ਸਮਾਪਤ ਹੁੰਦਾ ਹੈ। ਤੋ ਇਸ ਨੂੰ ਮੁੜ ਮੁੜ ਉਹਨਾਂ ਤੁਕਾਂ ਨੂੰ ਦੁਹਰਾਉਂਦੇ ਨੇ ਰਾਗੀ ਸਿੰਘ, ਜਿਸ ਦੇ ਵਿੱਚ ਸਾਰਾ ਸਾਰ ਅੰਸ਼ ਹੁੰਦਾ ਹੈ, ਸਮੁੱਚਾ ਸ਼ਬਦ ਦਾ ਭਾਵ ਹੁੰਦਾ ਹੈ। ਇਸ ਰਹਾਉ ਦੀ ਤੁਕ ਦੇ ਅੰਦਰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਨੂੰ ਬੇਨਤੀ ਸੰਬੋਧਨ ਕਰਦੇ ਹੋਏ ਬੇਨਤੀ ਕਰਦੇ ਨੇ, ਹੇ ਪ੍ਰਭੂ ਜੀਓ, ਹੇ ਹਰੀ ਜੀਓ, ਤੇਰੀ ਦਾਤ ਪ੍ਰਾਪਤ ਹੋਣ ਦਾ ਸਦਕਾ ਹੀ ਮੇਰੀ ਤ੍ਰਿਪਤੀ ਹੁੰਦੀ ਹੈ।
ਮਾਨਸ ਬਪੜਾ ਕਿਆ ਸਾਰਾ ਹੀ, ਕਿਆ ਤਿਸ ਕਾ ਮੋਹ ਤਾਜਾ।
ਇਹ ਵਿਚਾਰੇ ਮਨੁੱਖ, ਇਹ ਜਿਨ੍ਹਾਂ ਦੇ ਪਾਸ ਤੇਰੀ ਬਖਸ਼ਿਸ਼ ਕੀਤੀ ਗਈ ਦਾਤ ਦਾ ਇੱਕ ਕਿਣਕਾ ਜਾਂ ਕਿਣਕੇ ਤੋਂ ਵੀ ਕੋਈ ਛੋਟਾ ਐਟਮ ਦੇ ਰੂਪ ਦੇ ਵਿੱਚ ਸ਼ਕਤੀ ਹੈ, ਇਹਨਾਂ ਦੇ ਪਾਸੋਂ ਇਹ ਵਿਚਾਰੇ ਨੇ, ਬੇਵੱਸ ਨੇ, ਇਹਨਾਂ ਜਨਤਾ ਕੈ ਵਸ ਕਿਛ ਨਾਹੀਂ, ਇਹ ਤਾਂ ਤੇਰੇ ਹੀ, ਤੂੰ ਜੰਤੀ, ਤੂੰ ਜੰਤ ਬਜਾਵਣ ਹਾਰ, ਤੂੰ ਆਪ ਸਾਜਾਂ ਨੂੰ ਬਜਾਉਣ ਵਾਲਾ ਹੈ, ਤੂੰ ਆਪ ਪੁਤਲੀਆਂ ਨੂੰ ਨਚਾਉਣ ਵਾਲਾ ਹੈ, ਕਾਠ ਕੀ ਪੁੱਤਰੀ ਤਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੈ, ਜੈਸਾ ਖੇਲ ਦਿਖਾਵੇ ਬਾਜੀਗਰ, ਉਹ ਤੈਸੋ ਹੀ ਸਾਜਾਨੈ। ਹੇ ਵਾਹਿਗੁਰੂ, ਇਹ ਵਿਚਾਰੇ ਮਨੁੱਖ, ਇਹਨਾਂ ਮਨੁੱਖਾਂ ਦੀ, ਇਸ ਮਨੁੱਖ ਇੱਥੇ ਮਾਨਸ ਸੱਸੇ ਨੂੰ ਔਂਕੜ, ਗੁਰਬਾਣੀ ਦੇ ਵਿਆਕਰਣ ਦੇ ਅਨੁਸਾਰ ਜਿੱਥੇ ਔਂਕੜ ਆਵੇ ਉਸ ਦਾ ਮਤਲਬ ਇੱਕ ਵਚਨ ਹੁੰਦਾ ਹੈ। ਤੋ ਇੱਥੇ ਇੱਕ ਵਚਨ ਇੱਕ ਮਨੁੱਖ ਨੂੰ ਸੰਬੋਧਨ ਕਰਕੇ ਕਿਹਾ ਗਿਆ। ਇਸ ਸੰਸਾਰ ਦੇ ਮਨੁੱਖ ਵਿਚਾਰੇ ਦੀ ਮੈਂ ਕੀ ਸਿਫਤ ਸਲਾਹ ਕਰਾਂ ਤੇ ਮੈਨੂੰ ਕੀ ਮਥਾਜੀ ਹੈ ਕਿਸੇ ਦੀ।
ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ।
ਹੇ ਪ੍ਰਭੂ, ਜਿਸ ਵੀ ਜੀਵ ਨੇ ਤੈਨੂੰ ਧਿਆਇਆ ਹੈ, ਤੇਰੇ ਤੇ ਭਰੋਸਾ ਬੱਝਿਆ ਹੈ, ਤੇਰਾ ਸਿਮਰਨ ਕੀਤਾ ਹੈ, ਤੇਰੀ ਓਟ ਆਸਰਾ ਹੀ ਤੱਕੀ ਹੈ, ਸਮਝ ਲਓ ਕਿ ਸਭ ਕੁਝ ਉਸਦਾ, ਜੋ ਪਿਤਾ ਦੀਆਂ ਪ੍ਰਾਪਤੀਆਂ ਦਾ ਵਾਰਸ ਪੁੱਤਰ ਹੁੰਦਾ ਹੈ ਤੇ ਪਿਤਾ ਦੇ ਜਿਉਂਦੇ ਜੀ ਵੀ ਉਸ ਪੁੱਤਰ ਨੂੰ ਸਾਰੇ ਅਧਿਕਾਰ ਹੁੰਦੇ ਨੇ ਪਿਤਾ ਦੀਆਂ ਧਨ ਪਦਾਰਥ ਨੂੰ ਵਰਤ ਲੈਣ ਦੇ। ਸੋ ਇੱਕ ਮਕਾਨ ਉਸਰਦਾ, ਡਿਜ਼ਾਈਨਰ ਆਰਕੀਟੈਕਟ ਕਾਗਜ਼ਾਂ ਉੱਪਰ ਨਕਸ਼ਾ ਵਾਉਂਦਾ ਹੈ, ਇੰਜੀਨੀਅਰ ਦੀ ਦੇਖ ਰੇਖ ਹੇਠਾਂ ਮਿਸਤਰੀ ਮਜ਼ਦੂਰ ਪਲੰਬਰ ਇਲੈਕਟ੍ਰੀਸ਼ਨ ਕੰਮ ਕਰਦੇ ਨੇ, ਪਰ ਉਹ ਮਜ਼ਦੂਰੀ ਆਪਣਾ ਇਬਜ਼ਾਨਾ ਲੈ ਲੈਂਦੇ ਨੇ, ਉਹ ਮਾਲਕ ਨਹੀਂ ਬਣਦੇ। ਅਤੇ ਮਾਲਕ ਉਹ ਹੈ ਜਿਸ ਨੇ ਪੈਸਾ ਖਰਚਿਆ, ਜਿਸ ਦੀ ਜ਼ਮੀਨ ਹੈ, ਜੋ ਬਣਵਾ ਰਿਹਾ, ਉਹ ਆਰਕੀਟੈਕਟ ਤੋਂ ਲੈ ਕੇ ਮਜ਼ਦੂਰ ਤੱਕ ਸਭ ਨੂੰ ਉਸ ਦੀ ਦਿਹਾੜੀ ਇਬਜ਼ਾਨਾ ਦੇ ਰਿਹਾ। ਪਰ ਉਸ ਦਾ ਪੁੱਤਰ ਜਿਸ ਨੇ ਇੱਕ ਇੱਟ ਵੀ ਨਹੀਂ ਫੜਾਈ, ਜਿਸ ਨੇ ਪਾਣੀ ਦੀ ਬਾਲਟੀ ਨਹੀਂ ਭਰੀ, ਉਹ ਬਿਨਾਂ ਕੁਝ ਕੀਤਿਆਂ ਤੋਂ ਹੀ ਉਸ ਮਕਾਨ ਦਾ ਮਾਲਕ ਹੈ, ਕਿਉਂਕਿ ਉਹ ਉਸਦੇ ਪਿਤਾ ਦਾ ਮਕਾਨ ਹੈ। ਬਣਾਉਣ ਵਾਲੇ ਆਪਣੀ ਆਪਣੀ ਮਿਹਨਤ ਦਾ ਇਬਜ਼ਾਨਾ ਲੈ ਗਏ ਨੇ, ਪੁੱਤਰ ਕੁਝ ਵੀ ਨਾ ਕਰਕੇ ਸਾਰੇ ਕੁਝ ਦਾ ਮਾਲਕ ਹੈ, ਕਿਉਂਕਿ ਉਹ ਮਾਲਕ ਦਾ ਪੁੱਤਰ ਹੈ। ਇਸੇ ਤਰ੍ਹਾਂ ਜਿਸ ਨੇ ਪ੍ਰਭੂ ਨੂੰ ਪਿਤਾ ਸਮਝ ਕੇ ਧਿਆਇਆ ਹੈ, ਪਿਤਾ ਦੀ ਆਗਿਆ ਦੇ ਵਿੱਚ ਵਿਚਰਿਆ ਹੈ, ਸਮਝ ਲਓ ਕਿ ਸਾਰਾ ਹੀ ਕੁਝ ਜੋ ਪਿਤਾ ਦਾ ਹੈ ਉਹੀ ਉਸਦੇ ਪੁੱਤਰ ਦਾ ਹੈ, ਅਤੇ ਉਸਦੀ ਹਰ ਪ੍ਰਕਾਰ ਦੀ ਉਸਦਾ ਪਿਤਾ ਰੂਪੀ ਪਰਮਾਤਮਾ ਭੁੱਖਾਂ ਲੋੜਾਂ ਥੋੜਾਂ ਜ਼ਰੂਰੀਆਤ ਨੂੰ ਸਮਾਪਤ ਕਰ ਦਿੰਦਾ ਹੈ।
ਐਸਾ ਧਨ ਜੀਆ ਸੁਖ ਦਾਤੇ ਨਿਖੁੱਟ ਨਾ ਕਭੀ ਜਾਈ।
ਇੱਥੇ ਧਨ ਕਿਹੜਾ? ਧਨ ਪਦਾਰਥ ਸੰਸਾਰ ਦੇ ਆ ਨੋਟਾਂ ਰੁਪਇਆਂ ਨੂੰ ਵੀ ਧਨ ਕਹਿੰਦੇ ਹਾਂ, ਅਸੀਂ ਸਿੱਕਿਆਂ ਨੂੰ ਵੀ ਧਨ ਕਹਿੰਦੇ ਹਾਂ, ਸੋਨਾ ਚਾਂਦੀ ਵੀ ਧਨ ਹੈ, ਜ਼ਮੀਨ ਜਾਇਦਾਦ ਵੀ ਧਨ ਹੈ, ਮਾਲ ਡੰਗਰ ਵੀ ਧਨ ਹੈ, ਇੱਥੋਂ ਤੱਕ ਕਿ ਮਨੁੱਖ ਦਾ ਅਹੁਦਾ ਵੀ ਧਨ ਹੈ, ਮਨੁੱਖ ਦੀ ਵਿਦਿਆ ਵੀ ਧਨ ਹੈ, ਮਨੁੱਖ ਦਾ ਸਰੀਰ ਵੀ ਧਨ ਹੈ, ਪਰ ਇਹ ਧਨ ਦੇ ਵੱਖ ਵੱਖ ਰੂਪ, ਸੰਗੀ ਸਾਥੀ ਰਿਸ਼ਤੇਦਾਰ ਧੀਆਂ ਪੁੱਤਰ ਮਾਂ ਬਾਪ ਪਤਨੀ ਪਤੀ ਆਦਿਕ, ਇਹ ਧਨ ਦੇ ਵੱਖ ਵੱਖ ਰੂਪ ਹਨ। ਇਹਨਾਂ ਦੀ ਅਵਧੀ ਹੈ, ਇਹਨਾਂ ਦੀ ਲਿਮਿਟੇਸ਼ਨ ਹੈ, ਇਹਨਾਂ ਦੀ ਉਮਰ ਨਿਸ਼ਚਿਤ ਹੈ, ਇਹਨਾਂ ਨੇ ਸਮਾਪਤ ਹੋਣਾ ਹੈ। ਪਰ ਇੱਥੇ ਕਿਹੜੇ ਧਨ ਦੀ ਗੱਲ ਹੈ? ਇੱਥੇ ਹੈ ਨਾਮ ਰੂਪੀ ਧਨ, ਸੱਚਾ ਧਨ, ਸ਼ਬਦ ਰੂਪੀ ਧਨ, ਹੁਕਮ ਰੂਪੀ ਧਨ, ਬਾਣੀ ਰੂਪੀ ਧਨ। ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸੁੱਖਾਂ ਦੇ ਦੇਣ ਵਾਲੇ ਦਾਤੇ ਵਾਹਿਗੁਰੂ ਨੇ ਇਹੋ ਜਿਹਾ ਸਾਨੂੰ ਧਨ ਨਾਮ ਰੂਪੀ ਬਖਸ਼ਿਸ਼ ਕੀਤਾ ਹੈ, ਜਿਹੜਾ ਕਿ ਕਦੀ ਵੀ ਤੋਟ ਵਿੱਚ ਨਹੀਂ ਆ ਸਕਦਾ, ਕਦੀ ਵੀ ਉਹ ਮੁੱਕ ਨਹੀਂ ਸਕਦਾ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਬਲਕਿ ਵੱਧ ਦੋ ਜਾਈ।
ਆਨੰਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ।
ਸਤਿਗੁਰ ਰਾਰੇ ਨੂੰ ਸਿਹਾਰੀ, ਸਤਿਗੁਰਾਂ ਦੇ ਰਾਹੀਂ, ਜਿਵੇਂ ਪ੍ਰਸਾਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੁੰਦੀ ਹੈ, ਇਸ ਦਾ ਮਤਲਬ ਦੁਆਰਾ ਰਾਹੀਂ, ਇਸ ਕਰਕੇ ਇਸ ਦੀ ਕਿਰਪਾ ਦੇ ਰਾਹੀਂ। ਤੋ ਸਤਿਗੁਰੂ ਸੱਚਾ ਸਤਿਗੁਰੂ, ਗੁਰਬਾਣੀ ਦੇ ਅੰਦਰ ਸਤਿਗੁਰੂ ਸਹਿਬਾਨ ਬਾਰੇ ਵੀ ਸਤਿਗੁਰੂ ਸ਼ਬਦ ਆਇਆ ਹੈ, ਤੇ ਨਿਰੰਕਾਰ ਵਾਹਿਗੁਰੂ ਬਾਰੇ ਵੀ ਸ਼ਬਦ ਸਤਿਗੁਰੂ ਆਇਆ ਹੈ ਬਹੁਤ ਥਾਈ। ਤੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਸ ਨੂੰ ਸੱਚੇ ਗੁਰੂ ਦੀ ਸੰਗਤ ਮੇਲ ਪ੍ਰਾਪਤ ਹੋ ਗਿਆ, ਉਹ ਅਨੰਦੋ ਅਨੰਦ ਘਣਾ, ਮੈਂ ਸੋ ਪ੍ਰਭ ਡੀਠਾ ਰਾਮ ਭਾਈ, ਉਸ ਨੂੰ ਹਰ ਪ੍ਰਕਾਰ ਦੇ ਆਨੰਦ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।
ਮਨ ਨਾਮ ਜਪ ਨਾਮ ਆਰਾਧ, ਅਨਜਨ ਨਾਮ ਵਖਾਣੀ।
ਇੱਥੇ ਵੀ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ, ਤੋਂ ਪ੍ਰਥਾਏ ਸਾਖੀ ਭਾਈ, ਸਾਰੀ ਹੀ ਸ੍ਰਿਸ਼ਟੀ, ਸਾਰੇ ਹੀ ਜੀਵ ਜੰਤਾਂ ਵਾਸਤੇ ਹੁਕਮ ਹੈ, ਜੋ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਨੂੰ ਹੀ ਆਰਾਧ, ਰਾਤ ਦਿਨ ਉਸ ਦੇ ਨਾਮ ਨੂੰ ਹੀ ਵਖਾਨਣਾ ਕਰ।
ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁਕੀ ਕਾਣ ਜਮ ਬਾਣੀ।
ਜਦੋਂ ਉਪਦੇਸ਼ ਅਸੀਂ ਸੁਣਾਂਗੇ ਸਾਧਾਂ ਦਾ ਤੇ ਸੰਤਾਂ ਦਾ, ਪਰ ਸਾਧ ਦਾ ਮਤਲਬ ਜ਼ਰੂਰੀ ਨਹੀਂ ਕਿ ਹੱਥ ਵਿੱਚ ਠੂਠਾ ਪੜ ਕੇ ਮੰਗਤਾ ਬਣਿਆ ਫਿਰੇ, ਤੇ ਸੰਤ ਦਾ ਮਤਲਬ ਇਹੋ ਹੀ ਨਹੀਂ ਕਿ ਉਸਨੇ ਕਿਸੇ ਖਾਸ ਤਰ੍ਹਾਂ ਦਾ ਪਹਿਰਾਵਾ ਜਾਂ ਖਾਸ ਸਟਾਈਲ ਦੀ ਪੱਗ ਬੰਨ੍ਹੀ ਹੋਈ ਹੋਵੇ। ਕੋਈ ਹਲ ਵਾਹੁਣ ਵਾਲਾ ਵੀ ਸੰਤ ਸਰੂਪ ਹੋ ਸਕਦਾ, ਤੇ ਕੋਈ ਭਾਈ ਸਿਮਰਨ ਕਰਨ ਵਾਲਾ ਗੱਦੀ ਤੇ ਬੈਠਾ ਵੀ ਸੰਤ ਸਰੂਪ ਹੋ ਸਕਦਾ। ਅੱਜ ਕੱਲ੍ਹ ਬਹੁਤ ਸਾਰੇ ਵਿਦਵਾਨ ਕਿਤੇ ਸਾਧ ਸੰਗਤ ਜੀ ਉਹਨਾਂ ਸਮਝਣਾ ਪੈ, ਮੈਂ ਨਵੀਨਤਾ ਦਾ ਵਿਰੋਧੀ ਹਾਂ ਤੇ ਪੁਰਾਤਨਤਾ ਦਾ ਪੁਜਾਰੀ ਹਾਂ। ਨਹੀਂ, ਪੁਰਾਤਨਤਾ ਨੂੰ ਤਿਆਗ ਕੇ ਨਵੀਨਤਾ ਦੀ ਚਕਾ ਚੌਂਦ ਦੇ ਭੁਲੇਵੇ ਦੇ ਵਿੱਚ ਫਸ ਕੇ ਭੁਲੇਖਿਆਂ ਦੇ ਅਧੀਨ ਹੋ ਕੇ ਆਪਣੀ ਪਰੰਪਰਾ ਤੋਂ ਮੁਨਕਰ ਹੋ ਜਾਣਾ ਇਹ ਬਹੁਤ ਸੌਖਾ ਹੈ, ਆਮ ਹੀ ਅਸੀਂ ਹੋ ਜਾਂਦੇ ਹਾਂ। ਪਰ ਪੁਰਾਤਨਤਾ ਨੂੰ ਨਾਲ ਰੱਖਦਿਆਂ ਹੋਇਆਂ ਨਵੀਨਤਾ ਲਈ ਖਿੜਕੀਆਂ ਦਰਵਾਜ਼ੇ ਖੁੱਲ੍ਹੇ ਰੱਖਣੇ ਨਾ ਕਿ ਬੰਦ ਰੱਖਣੇ, ਤੋਂ ਫਿਰ ਵਿਚਾਰਨਾ, ਕਿਉਂਕਿ ਹਰ ਕੋਈ ਹਰ ਸਮੇਂ ਦੇ ਨਾਲ ਨਾਲ ਸਥਾਨ ਦੇ ਅਨੁਸਾਰ ਤੇ ਪੜ੍ਹਨ ਸੁਣਨ ਤੇ ਸਮਝਾਉਣ ਵਾਲੇ ਦੀ ਆਪਣੀ ਵਿਦਿਅਕ ਤੇ ਆਤਮਕ ਯੋਗਤਾ ਦਾ ਗੁਰਬਾਣੀ ਦੇ ਅਰਥ ਕਰਨ ਦੇ ਵਿੱਚ ਬੜਾ ਭਾਰੀ ਅਸਰ ਹੁੰਦਾ, ਯੋਗਦਾਨ ਹੁੰਦਾ। ਜੇਤਾ ਸੁਣੇ ਤੇਤਾ ਵਖਿਆਨੇ, ਪਰ ਅਸਲੀ ਅਰਥ ਤਾਂ ਭਾਈ ਸਤਿਗੁਰੂ ਸਾਹਿਬ ਜਾਣਦੇ ਨੇ, ਜਾਂ ਕੋਈ ਉਸ ਅਵਸਥਾ ਨੂੰ ਪਹੁੰਚਿਆ ਹੋਇਆ। ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਏਡੀ ਉੱਚੀ ਅਵਸਥਾ ਸਾਧ ਵਾਲੀ ਅਵਸਥਾ, ਸੰਪੂਰਨ ਸੰਤ ਵਾਲੀ ਅਵਸਥਾ ਤੇ ਕੋਈ ਪਹੁੰਚਿਆ ਤੇ ਤਾਂ ਹੀ ਪਤਾ ਲੱਗੇਗਾ ਨਾ। ਤੋ ਭਾਈ ਅਸੀਂ ਉਪਦੇਸ਼ ਸੁਣਨਾ ਸਾਧਾਂ ਸੰਤਾਂ ਦਾ, ਤੇ ਜੇ ਭਾਈ ਰੱਬ ਦੇ ਰਾਹ ਦੀ ਗੱਲ ਸੁਣਨੀ ਸ਼ਰਾਬੀਆਂ ਪਾਸੋਂ ਜਾ ਕੇ ਸੁਣਾਂਗੇ, ਤਾਸ਼ ਖੇਡਣ ਵਾਲੇ ਜੂਏ ਪਾਸੇ ਚੋਰਾਂ ਠੱਗਾਂ ਪਾਸੋਂ ਜਾ ਕੇ ਸੁਣਾਂਗੇ ਅਸੀਂ ਸੰਤਾਂ ਦਾ? ਉਹ ਤਾਂ ਭਾਈ ਫਿਰ ਸਾਨੂੰ ਸੰਤ ਹੀ ਲੱਭਣ ਪੈਣਗੇ। ਬਾਣੀ ਦੀ ਇਹ ਬਾਤ ਨਾਨਕ ਕੱਚੜਿਆਂ ਸਿਉ ਤੋੜ, ਕਿਨੂੰ ਲੱਭ ਢੂੰਡ ਸੱਜਣ ਸੰਤ ਪੱਕਿਆਂ, ਕਿਉਂ ਉਹ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਇਹ ਸੰਸਾਰ ਦੇ ਸੱਜਣ ਤੇ ਜਿਤ ਦਿਨ ਉਨਕਾ ਸਵਾ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਉਹ ਤਾਂ ਆਪਣੇ ਸਵਾਰਥ ਦੇ ਅਸੀਂ ਇੱਕ ਦੂਜੇ ਨਾਲ ਵਧੇ ਹਾਂ, ਪਤੀ ਪਤਨੀ ਨਾਲ, ਪਤਨੀ ਪਤੀ ਦੇ ਨਾਲ, ਕਿ ਭਾਈ ਪਤੀ ਕਮਾ ਕੇ ਨਹੀਂ ਲਿਆਊਗਾ ਤੇ ਪਤਨੀ ਪਕਾਊਗੀ ਕੀ, ਪਤਨੀ ਪਕਾ ਕੇ ਅੱਗੇ ਨਹੀਂ ਪਰੋਸੇਗੀ ਤੇ ਪਤੀ ਖਾਊਗਾ ਕਿਵੇਂ? ਭਾਈ ਇਹ ਤੇ ਇੱਕ ਦੂਜੇ ਦੇ ਸੰਸਾਰ ਦਾ ਸਵਾਰਥ ਹੈ। ਇਸੇ ਵਾਸਤੇ ਗੁਰਬਾਣੀ ਦੇ ਅੰਦਰ ਪਤੀ ਪਤਨੀ ਨੂੰ ਵੀ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਹੈ, ਸੋਏ ਦਾ ਅੰਤਮ ਆਦਰਸ਼ ਬਿਆਨਿਆ ਹੈ ਕਿ ਸੰਸਾਰ ਦੀਆਂ ਲੋੜਾਂ ਤੋੜਾਂ ਕੋਈ ਨਾ ਕਿਸੇ ਵਰਜਾਈ ਵਾਲੇ ਹਾਲਤ ਨਾ ਹੋਵੇ, ਭਾਵੇਂ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਥਾਉਂ ਜਾਈ ਵਾਲੀ ਇਸ ਸੰਸਾਰ ਦਾ ਵਰਤਾਰਾ ਹੈ, ਪਰ ਨਹੀਂ ਇੱਥੇ ਸਵਾਰਥ ਤੋਂ ਉੱਚੇ ਉੱਠ ਕੇ ਸਰੀਰਾਂ ਦੀ ਸਾਂਝ ਤੋਂ ਆਤਮਾਵਾਂ ਦੀ ਸਾਂਝ ਪਾਉਣਾ ਗੁਰੂ ਕੇ ਸਿੱਖ ਵਾਸਤੇ, ਗ੍ਰਿਸ਼ਤੀ ਵਾਸਤੇ, ਪਤੀ ਪਤਨੀ ਵਾਸਤੇ ਹੁਕਮ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਧਾਂ ਦੀ ਸੰਗਤ ਕਰੋ। ਗੱਲ ਚੱਲੀ ਸੀ ਕਿ ਨਵੇਂ ਵਿਦਵਾਨ ਸੰਤ ਤੇ ਸਾਧ ਸ਼ਬਦ ਨੂੰ ਚਿਮਟੇ ਨਾਲ ਫੜ ਫੜ ਕੇ ਗੁਰਮਤ ਦੇ ਗਿਆਨ ਵਿਚਾਰਧਾਰਾ ਵਿੱਚੋਂ ਕੱਢੀ ਜਾਂਦੇ ਆ। ਜੇ ਉਹਨਾਂ ਦਾ ਵਸ ਚੱਲੇ ਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵੀ ਉਹ ਸੰਤ ਲਫ਼ਜ਼ ਨੂੰ ਕੱਢ ਦੇਣ। ਕਹਿੰਦੇ ਜੀ ਰਾਗ ਮਾਲਾ ਕੱਢ ਦਿਓ, ਇਹ ਭੱਟਾਂ ਦੇ ਸਵਈਏ ਕੱਢ ਦਿਓ, ਇਹ ਭਗਤ ਬਾਣੀ ਕੱਢ ਦਿਓ। ਭਾਈ ਕਿੱਥੇ ਜਾ ਕੇ ਪਹਿਲਾਂ ਆਇਤਾਂ ਵੰਡੀਆਂ ਫਿਰ ਆਸਾ ਦੀ ਵਾਰ, ਕਿੱਥੇ ਜਾ ਕੇ ਮੁੱਕੂਗੀ ਇਹ ਵੰਡਾਂ ਦੀ ਕਾਰ? ਸੋ ਜਿਹੜੀ ਮੇਰੀ ਖੋਪੜੀ ਮੇਰੀ ਸੋਚ ਦੇ ਅਨੁਸਾਰ ਸਾਨੂੰ ਅਰਥ ਸਹੀ ਨਹੀਂ ਲੱਗਦੇ ਬਾਣੀ ਦੇ, ਅਸੀਂ ਕਹਿ ਦਿੰਦੇ ਹਾਂ ਜੀ ਇਹ ਮਿਲਾਵਟ ਆ, ਇਸ ਨੂੰ ਕੱਢ ਦਿਓ। ਭਾਈ ਇਹ ਨਹੀਂ ਮੈਨੂੰ ਨਹੀਂ ਸਮਝ ਆਏ, ਮੈਂ ਵੱਧ ਸਮਝ ਵਾਲੇ ਤੋਂ ਸਮਝਣ ਦਾ ਯਤਨ ਕਰਾਂ, ਨਾ ਕਿ ਇਸ ਨੂੰ। ਤੋ ਭਾਈ ਜੇ ਮਨੁੱਖਾਂ ਦੇ ਵੱਸ ਹੁੰਦਾ ਤੇ ਹੁਣ ਨੂੰ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀਆਂ ਘਟਾ 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 ਕੇ ਪਤਾ ਨਹੀਂ ਕਿੱਥੇ ਕੁ ਲੈ ਆਉਂਦੇ। ਚੋ ਜ਼ਿਆਦਾ ਇਸ ਪਾਸੇ ਆਪਾਂ ਨਾ ਜਾਈਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕੋਈ ਵੀ ਸੰਤ ਪ੍ਰਹਿਲਾਦ ਕੀ ਪੈ ਜਿੰਦ ਰਾਖੀ। ਜੇ ਪ੍ਰਹਿਲਾਦ ਸੰਤ ਹੋ ਸਕਦਾ ਹੈ, ਜੇ ਕਬੀਰ ਸੰਤ ਹੋ ਸਕਦਾ ਹੈ, ਤੇ ਅੱਜ ਕੋਈ ਸਿੱਖ ਮਹਾਂਪੁਰਸ਼ ਵੀ ਸੰਤ ਹੋ ਸਕਦਾ ਹੈ। ਤੋ ਭਾਈ ਸਤਿਗੁਰੂ ਹਰਗੋਬਿੰਦ ਸਾਹਿਬ ਵੀ ਕਹਿੰਦੇ ਨੇ, ਸਿੱਖਾਂ ਨੂੰ ਉਪਦੇਸ਼ ਦਿੱਤਾ ਨਾ ਵੀ ਅਸੀਂ ਮਹਾਰਾਜ ਕਿਵੇਂ ਸਾਡਾ ਉਧਾਰ ਹੋਵੇ, ਭਾਈ ਧਰਮ ਦੀ ਕਿਰਤ ਕਰੋ, ਬਾਣੀ ਦਾ ਪਾਠ ਕਰੋ, ਆਏ ਸਿੱਖ ਸਾਧੂ ਦੀ ਪ੍ਰੇਮ ਨਾਲ ਸੇਵਾ ਕਰੋ। ਸ਼ੰਕਾ ਹੋਈ ਕਿ ਪਤਾ ਕਿਵੇਂ ਲੱਗੇ ਕਿ ਕੌਣ ਸਹੀ ਸਿੱਖ ਤੇ ਸਹੀ ਸਾਧੂ ਹੈ, ਇਹ ਉਹ ਜਾਣੇ ਤੇ ਉਹਦਾ ਗੁਰੂ ਜਾਣੇ, ਤੁਸੀਂ ਭੇਖ ਵੇਖ ਕੇ ਸਤਿਕਾਰ ਕਰੋ, ਇਹ ਸਤਿਗੁਰੂ ਸਾਹਿਬਾਨ ਦਾ ਹੁਕਮ ਹੈ। ਸੋ ਇਸ ਲਈ ਭਾਈ ਅੱਜ ਕਿਸੇ ਵਿਅਕਤੀ ਨੂੰ ਪਹੁੰਚੀ ਹੋਈ ਆਤਮਾ ਨੂੰ ਸੰਗਤ ਸੰਤ ਕਹਿ ਦਿੰਦੀ ਹੈ ਤੇ ਕੋਈ ਪਾਪ ਨਹੀਂ, ਤੇ ਜੇ ਕੋਈ ਕਹਿੰਦਾ ਕਿ ਮੈਨੂੰ ਸੰਤ ਕਹੋ ਬਣ ਕੇ ਸੰਤ ਵਿਖਾਉਂਦਾ, ਉੱਥੇ ਜ਼ਰੂਰ ਕੋਈ ਨਾ ਕੋਈ ਕਸਰ ਹੋਏਗੀ, ਕਿਉਂਕਿ ਸੋਈ ਅਜਾਣ ਕਹਿ ਮੈਂ ਜਾਣਾ, ਜਿਹੜਾ ਕਹਿ ਮੈਂ ਬਣ ਗਿਆ ਮੈਂ ਹਾਂ, ਉਹਦੇ ਵਿੱਚ ਜ਼ਰੂਰ ਕੋਈ ਕਸਰ ਹੈ। ਤੇ ਉਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਾਧਾਂ ਪਾਛੋਂ ਭਾਈ ਸੰਤ ਪਾਸੋਂ ਜਾ ਕੇ ਜੋ ਪਰਮਾ ਉਪਦੇਸ਼ ਸੁਣੋ, ਉਹ ਉਪਦੇਸ਼ ਕੀ ਦੇਣਗੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੇਈ ਸੰਤ। ਤੇ ਸਿੱਖ ਦੀ ਅਰਦਾਸ ਦਾ ਵੀ ਹਿੱਸਾ ਹੈ ਕਿ ਜਿਨ੍ਹਾਂ ਮਿਲਿਆ ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਜਿਨ੍ਹਾਂ ਨੂੰ ਮਿਲਿਆ ਹੋਇਆ ਦੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ, ਸੰਸਾਰੀ ਸੋਚਾਂ ਨਿਕਲਣ, ਨਿਰੰਕਾਰੀ ਸੋਚ ਅੰਦਰ ਪ੍ਰਵੇਸ਼ ਕਰੇ, ਜਿਸ ਦੀ ਸੰਗਤ ਦੇ ਵਿੱਚੋਂ ਉਹ ਸੰਤ ਹੈ, ਉਹ ਸਾਧ ਹੈ, ਉਸਨੇ ਆਪਣੀ ਆਤਮਾ ਨੂੰ, ਆਪਣੇ ਸਰੀਰ ਨੂੰ, ਆਪਣੀਆਂ ਲੋੜਾਂ ਨੂੰ ਸਾਧਿਆ ਹੋਇਆ ਹੈ। ਸਾਧ ਲਫ਼ਜ਼ ਸਮੇਂ ਦੇ ਨਾਲ ਨਾਲ ਮਸੰਦ ਕਿਸੇ ਵੇਲੇ ਮਸਰ ਨਸ਼ੀਨ ਸਤਿਗੁਰਾਂ ਦੀ ਹਾਜ਼ਰੀ ਵਿੱਚ ਗੁਰੂਆਂ ਦੀ ਡਿਊਟੀ ਨਿਭਾਇਆ ਕਰਦੇ ਸਨ, ਸਿੱਖ ਸੰਗਤਾਂ ਵਿੱਚ ਆ ਗਿਆ, ਗਿਰਾਵਟਾਂ ਆ ਗਈਆਂ ਸਮੇਂ ਦੇ ਨਾਲ, ਅੱਜ ਮਸੰਦ ਸ਼ਬਦ ਜਿਹੜਾ ਹੈ ਉਹ ਇੱਕ ਗਾਲ ਦੇ ਸਮਾਨ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਜਿਸ ਨੇ ਆਪਣੇ ਸਰੀਰ ਨੂੰ ਸੋਚਾਂ ਨੂੰ ਸਾਧ ਲਿਆ ਉਹ ਸਾਧ ਹੋਇਆ, ਪਰ ਅੱਜ ਸਾਧ ਤਿਰਸਕਾਰ ਪੂਰਨ ਸ਼ਬਦ ਬਣ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ ਹੋ ਕੇ ਸਿੱਖ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਭਾਈ ਦਾ ਖਿਤਾਬ ਬਖਸ਼ਿਆ ਕਰਦੇ ਸਨ। ਅੱਜ ਜਦੋਂ ਭਾਈ ਢੋਲਕੀ ਵਾਲਾ, ਭਾਈ ਵਾਜੇ ਵਾਲਾ, ਭਾਈ ਚਿਮਟੇ ਵਾਲਾ, ਭਾਈ ਰੇਹੜੀ ਵਾਲਾ, ਭਾਈ ਮੂੰਗਫਲੀ ਵਾਲਾ, ਭਾਈ ਕੁਰਫੀ ਵਾਲਾ, ਭਾਈ ਰਕਸ਼ੇ ਵਾਲਾ, ਭਾਈ ਹਰੇਕ ਦੇ ਨਾਲ ਭਾਈ ਜੁੜ ਗਿਆ ਤੇ ਭਾਈ ਸ਼ਬਦ ਦੀ ਕਦਰ ਘਟ ਗਈ। ਇਸੇ ਤਰ੍ਹਾਂ ਗਿਆਨੀ ਸ਼ਬਦ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਦੀ ਵਿਦਿਆ ਤੇ ਖੁਸ਼ ਹੋ ਕੇ ਗਿਆਨੀ ਪਦ ਬਖਸ਼ਿਸ਼ ਕੀਤਾ। ਤੇ ਅੱਜ ਜਦੋਂ ਹਰ ਲੰਡੀ ਬੁੱਚੀ ਨੂੰ ਅਸੀਂ ਗਿਆਨੀ ਕਹਿਣਾ ਸ਼ੁਰੂ ਕਰ ਦਈਏ, ਭਾਈ ਜਿਹਨੇ ਨੀਲੀ ਪੱਗ ਬੰਨ ਲਈ ਉਹ ਵੀ ਗਿਆਨੀ, ਜਿਹਨੇ ਦਾੜੀ ਮੰਨਣੋਂ ਹਟ ਗਿਆ ਉਹਦੀ ਵੀ ਸ਼ੇਡ ਗਿਆਨੀ ਪਾ ਲਈ, ਤੇ ਗਿਆਨੀ ਸ਼ਬਦ ਦਾ ਸਤਿਕਾਰ ਘਟ ਗਿਆ। ਸੋ ਇਸੇ ਤਰ੍ਹਾਂ ਭਾਈ ਸਾਧ ਸ਼ਬਦ ਸਾਧੇ ਹੋਏ ਵਿਅਕਤੀ ਵਾਸਤੇ ਸੀ, ਅੱਜ ਸਾਧ ਸ਼ਬਦ ਅਸੀਂ ਮੰਗਤਿਆਂ ਦੇ ਨਾਲ ਜੋੜ ਲਿਆ। ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅਜਿਹੇ ਸਾਧਾਂ ਦਾ, ਅਜਿਹੇ ਸੰਤ ਪੁਰਸ਼ਾਂ ਦਾ ਉਪਦੇਸ਼ ਸੁਣ, ਜੇ ਤੂੰ ਸੁਣੇਗਾ ਤੇ ਜਮ ਦੀ ਤਾਣ ਚੁੱਕੀ ਜਾਏਗੀ, ਅਰਥਾਤ ਜਮਾਂ ਦੀ ਮਾਰ ਤੋਂ ਤੂੰ ਬਚ ਜਾਵੇਂਗਾ।
ਜਿਨ ਕਉ ਵਾਕ ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ।
ਜਿਨ੍ਹਾਂ ਨੂੰ ਮੇਰਾ ਪ੍ਰਭੂ ਕਿਰਪਾਲੂ ਹੋ ਗਿਆ, ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਤੇ ਫਿਰ ਹੋਇਆ ਕੀ, ਮਿਟਿਓ ਅੰਧੇਰ, ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਦੇ ਲੜ ਉਹ ਵਿਅਕਤੀ ਲੱਗੇ ਜਿਨ੍ਹਾਂ ਦੇ ਉੱਪਰ ਮੇਰਾ ਪ੍ਰਭੂ ਕਿਰਪਾਲੂ ਹੋ ਗਿਆ।
ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ।
ਤੇਰੀ ਕੀਮਤ ਨੂੰ ਕੌਣ ਜਾਣ ਸਕਦਾ ਹੈ, ਕੌਣ ਬਿਆਨ ਕਰ ਸਕਦਾ ਹੈ ਕਿ ਤੂੰ ਕਿੰਨਾ ਕੁ ਮੁੱਲ ਰੱਖਦਾ ਹੈ ਹੇ ਮੇਰੇ ਪ੍ਰਭੂ, ਅਰਥਾਤ ਤੇਰੀ ਕੀਮਤ ਨੂੰ ਕੋਈ ਨਹੀਂ ਜਾਣ ਸਕਦਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਕੇ ਨਹੀਂ ਕਹਿ ਜਾਣੈ ਗੁਰਸੂਰਾ ਜਾ, ਤੇ ਕਰਤੇ ਦੀ ਗਤ ਮਿਤ ਨੂੰ, ਕਰਤੇ ਦੀ ਕੀਮਤ ਨੂੰ, ਕਰਤੇ ਦੀ ਵਡਿਆਈ ਨੂੰ ਕਰਤਾ ਖੁਦ ਜਾਣਦਾ ਹੈ, ਤੇ ਜਾਂ ਪੂਰਾ ਸੂਰਮਾ ਸਤਿਗੁਰੂ ਜਿਸ ਦੀ ਜੋਤ ਆਤਮਾ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਚੁੱਕੀ ਹੋਈ ਹੁੰਦੀ ਹੈ, ਉਸ ਦੇ ਦਰਜੇ ਨੂੰ ਪਹੁੰਚ ਚੁੱਕੀ ਹੋਈ ਹੁੰਦੀ ਹੈ, ਉਹੀ ਜਾਣ ਸਕਦਾ ਹੈ। ਕਿਉਂਕਿ ਮੱਛੀ ਸਮੁੰਦਰ ਦੇ ਵਿੱਚ ਕੇਲਾਂ ਕਰ ਸਕਦੀ ਹੈ, ਤਾਰੀਆਂ ਲਾ ਸਕਦੀ ਹੈ, ਆਨੰਦ ਮਾਣ ਸਕਦੀ ਹੈ, ਪਰ ਸਮੁੰਦਰ ਦੀ ਗਿਣਤੀ ਮਿਣਤੀ ਗਹਿਰਾਈ ਚੌੜਾਈ ਲੰਬਾਈ ਆਦਿਕ ਨੂੰ ਨਹੀਂ ਜਾਣ ਸਕਦੀ। ਜੇ ਜਾਣਨ ਦਾ ਯਤਨ ਕਰੇਗੀ ਤੇ ਆਪਣਾ ਆਨੰਦ ਗਵਾ ਲਏਗੀ। ਇਸੇ ਤਰ੍ਹਾਂ ਹੀ ਸੰਸਾਰ ਦੇ ਜੀਵ ਮੱਛੀ ਸਮਾਨ ਨਿਰੰਕਾਰ ਦੀ ਸ਼ਕਤੀ ਰੂਪੀ ਸਮੁੰਦਰ ਦੇ ਵਿੱਚ ਵਿਚਰਦੇ ਹੋਏ ਆਨੰਦ ਮਾਣ ਸਕਦੇ ਆ। ਉਸ ਦੀਆਂ ਗਿਣਤੀਆਂ ਮਿਣਤੀਆਂ ਕੀਮਤਾਂ ਵਡਿਆਈਆਂ ਨੂੰ ਅਸੀਂ ਨਹੀਂ ਜਾਣ ਸਕਦੇ।
ਸਭ ਕਿਛ ਕੀਤਾ ਤੇਰਾ ਵਰਤਾਏ, ਕਿਆ ਹਮ ਬਾਲ ਗੋਪਾਲਾ।
ਪ੍ਰਭੂ ਜੀ ਸਾਰਾ ਕੁਝ ਵਰਤ ਰਿਹਾ ਹੈ, ਤੇਰਾ ਹੀ ਕੀਤਾ ਹੋਇਆ, ਤੂੰ ਹੀ ਸ੍ਰਿਸ਼ਟੀ ਦਾ ਕਰਤਾ ਹਰਤਾ ਹੈ, ਤੂੰ ਹੀ ਜੀਵਾਲਾਂ ਨੂੰ ਹਰ ਬਿਨ ਕੋਈ ਮਾਰ ਜੀਵਾਲ ਨਾ ਸਾਕੈ, ਮਨ ਹੋਏ ਨਿਸ਼ਚਿਤ ਨਿਸ਼ਚਿੰਤ ਹੋਏ ਰਹੀਐ। ਪ੍ਰਭੂ ਤੋਂ ਬਿਨਾ ਕੋਈ ਕਿਸੇ ਨੂੰ ਮਾਰ ਤੇ ਜਵਾਲ ਨਹੀਂ ਸਕਦਾ, ਅਰਥਾਤ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਵਸਣ ਵਾਲੇ ਅਨੰਤ ਬੇਗਿਣਤ ਜੀਵਾਂ ਦੀ ਪੈਦਾ ਪਾਲਣਾ ਪੈਦਾਇਸ਼ ਪਾਲਣਾ ਤੇ ਲੈ ਕਰਨ ਵਾਲਾ ਨਿਰੰਕਾਰ ਤੂੰ ਆਪ ਹੈ। ਸਭ ਕੁਛ ਕੀਤਾ ਤੇਰਾ ਵਰਤੈ, ਕਿਆ ਹਮ ਬਾਲ ਗੋਪਾਲਾ। ਅਸੀਂ ਬੱਚੇ ਸਮਾਨ ਥੋੜੀ ਸਮਝ ਵਾਲੇ ਅਸੀਂ ਤੇਰੇ ਸਾਹਮਣੇ ਕੀ ਹੈਸੀਅਤ ਰੱਖਦੇ ਹਾਂ, ਅਰਥਾਤ ਤੈਨੂੰ ਨਹੀਂ ਜਾਣ ਸਕਦੇ।
ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ।
ਸਾਰੇ ਸ਼ਬਦ ਦੇ ਵਿੱਚ ਨਿਰੰਕਾਰ ਦੀ ਵਡਿਆਈ ਨਿਰੰਕਾਰ ਦੀਆਂ ਦਾਤਾਂ ਦਾ ਸੰਖੇਪ ਰੂਪ ਦੇ ਵਿੱਚ ਬਿਆਨ ਕਰਦੇ ਹੋਏ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਪਿਛਲੀ ਅੰਤਲੀ ਤੁਕ ਦੇ ਵਿੱਚ ਕਹਿੰਦੇ ਨੇ, ਰਾਖ ਲਿਓ ਨਾਨਕ ਜਨ ਤੁਮਰਾ, ਜਿਉ ਪਿਤਾ ਪੂਤ ਕਿਰਪਾਲਾ। ਹੇ ਪ੍ਰਭੂ ਇਸ ਤਰ੍ਹਾਂ ਮੇਰੀ ਰੱਖਿਆ ਕਰੋ ਜਿਸ ਤਰ੍ਹਾਂ ਛੋਟੇ ਤੇ ਬੇਵੱਸ ਬੱਚੇ ਦੀ ਤਰਸਵਾਨ ਸਮਝਦਾਰ ਜ਼ਿੰਮੇਵਾਰ ਪਿਤਾ ਰੱਖਿਆ ਕਰਦਾ ਹੈ। ਹੇ ਵਾਹਿਗੁਰੂ ਤੂੰ ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਉ। ਹੇ ਪ੍ਰਭੂ ਤੂੰ ਪਿਤਾ ਹੈ ਸਭ ਦਾ, ਸਭ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਰੱਖਿਆ ਕਰੋ ਸਾਨੂੰ, ਰਕਸ਼ਕ ਸਾਡੀ ਪ੍ਰਤਪਾਲਣਾ ਕਰੋ, ਸਾਡੀ ਸੰਭਾਲ ਕਰੋ, ਸਾਡੇ ਤੇ ਇਸ ਤਰ੍ਹਾਂ ਦਿਆਲੂ ਕਿਰਪਾਲੂ ਹੋਵੋ ਜਿਸ ਤਰ੍ਹਾਂ ਆਪਣੇ ਛੋਟੇ ਬੱਚੇ ਦੇ ਉੱਪਰ ਪਿਤਾ ਕਿਰਪਾਲੂ ਹੁੰਦਾ ਹੈ। ਪਰ ਭਾਈ ਮਾਤਾ ਤੇ ਪਿਤਾ ਉਹਨਾਂ ਹੀ ਬੱਚਿਆਂ ਨੂੰ ਜਨਮ ਦਿੰਦੇ ਨੇ, ਪਾਲਦੇ ਨੇ, ਭੁੱਖੇ ਰਹਿ ਕੇ ਬੁਰਕੀ ਉਹਨਾਂ ਦੇ ਮੂੰਹ ਵਿੱਚ ਪਾਉਂਦੇ ਨੇ। ਇੱਥੋਂ ਤੱਕ ਵੇਖਣ ਵਿੱਚ ਆਉਂਦਾ ਸੀ ਕਿ ਗੁਰੂ ਘਰੋਂ ਵਿੱਚੋਂ ਪ੍ਰਸ਼ਾਦ ਵੀ ਕਿਣਕਾਂ ਮਾਤਰ ਮਿਲਣਾ ਤੇ ਉਹ ਵੀ ਜਾ ਕੇ ਬੱਚੇ ਦੇ ਮੂੰਹ ਵਿੱਚ ਪਾਉਣਾ। ਤੋ ਇੱਕ ਭਾਵੇਂ ਚੁਟਕਲੇ ਵਾਂਗੂ ਹੀ ਇਹ ਸਾਖੀ ਆਉਂਦੀ ਹੈ। ਤੋ ਭਾਈ ਸਿੱਖਿਆ ਵਾਸਤੇ ਉਹ ਮੂਰਖ ਨੀਚ ਜਾਣ ਸਮਝਿਆ ਸਾਖੀ ਹੈ। ਕੋਈ ਕਿਸੇ ਸੰਤ ਦੀ ਸੇਵਾ ਕਰਦਾ ਸੀ ਨੌਜਵਾਨ, ਇੱਕ ਦਿਨ ਕਹਿੰਦਾ ਸੰਤ ਜੀ ਮੇਰਾ ਮੰਗਣਾ ਹੋ ਗਿਆ, ਛੁਹਾਰਾ ਪੈ ਗਿਆ, ਚੰਗਾ ਬੱਚਾ ਤੂੰ ਸਾਥੋਂ ਗਿਆ। ਭਾਈ ਹੁਣ ਘਰਦੇ ਕਹਿਣਗੇ ਕਮਾਈ ਕਰ, ਕੋਈ ਪੈਸਾ ਬਚੇ ਤੇਰੇ ਵਿਆਹ ਤੇ ਖਰਚ ਕਰੀਏ, ਹੁਣ ਤੇਰੇ ਕੋਲ ਸਮਾਂ ਕਿੱਥੇ ਰਹੂ ਸਾਡੇ ਕੋਲ ਆਉਣ ਦਾ। ਅਗਲੇ ਸਾਲ ਆਇਆ, ਮਠਿਆਈ ਲੈ ਆਇਆ, ਸੰਤ ਜੀ ਮੇਰਾ ਵਿਆਹ ਹੋ ਗਿਆ। ਕਹਿੰਦਾ ਚੰਗਾ ਤੂੰ ਹੁਣ ਆਪਣੇ ਮਾਂ ਬਾਪ ਤੋਂ ਗਿਆ। ਅਗਲੇ ਸਾਲ ਲੱਡੂ ਲੈ ਆਇਆ, ਕਹਿੰਦਾ ਜੀ ਮੇਰੇ ਘਰ ਭਚਾਂਗੀ ਹੋਇਆ, ਕਹਿੰਦਾ ਹੁਣ ਤੂੰ ਆਪਣੇ ਆਪ ਤੋਂ ਵੀ ਗਿਆ। ਤੋ ਭਾਈ ਜਦੋਂ ਪਤੀ ਬਣ ਜਾਂਦਾ ਹੈ ਉਦੋਂ ਮਾਤਾ ਪਿਤਾ ਪਿੱਛੇ ਹੋ ਜਾਂਦੇ ਨੇ, ਤੇ ਜਦੋਂ ਪਿਤਾ ਬਣ ਜਾਂਦਾ ਹੈ ਉਦੋਂ ਆਪਣਾ ਆਪ ਵੀ ਪਿੱਛੇ ਹੋ ਜਾਂਦਾ ਹੈ, ਤੇ ਸਭ ਕੁਝ ਆਪਣੀ ਸੰਤਾਨ ਆਪਣੇ ਪੁੱਤਰ ਦੇ ਵਿੱਚ ਹੀ ਵੇਖਦਾ। ਪਰ ਉਹੀ ਪੁੱਤਰ ਵੱਡਾ ਹੋ ਕੇ ਪਿਓ ਦਾ ਸ਼ਰੀਕ ਬਣ ਜਾਂਦਾ, ਪਿਓ ਦੇ ਪਾਸੋਂ ਪਿਓ ਨੂੰ ਕਤਲ ਕਰਨ ਤੱਕ ਜਾਂਦਾ, ਤੇ ਉਹਦੀ ਇਨਸਲਟ ਕਰਦਾ, ਕਹਿੰਦਾ ਇਹ ਸੱਪ ਵਾਂਗੂ ਕੁੰਡਲ ਮਾਰ ਕੇ ਜਾਇਦਾਦ ਧਨ ਦੇ ਉੱਪਰ ਬੈਠਾ, ਨਾ ਇਹ ਬੁੱਢਾ ਮਰਦਾ, ਨਾ ਇਹ ਛੱਡਦਾ ਤੇ ਨਾ ਮੇਰੇ ਕਿਸੇ ਕੰਮ ਆ ਰਿਹਾ। ਉਹੀ ਪੁੱਤਰ ਜਿਸ ਨੂੰ ਆਪਣੇ ਮੂੰਹ ਦੀ ਬੁਰਕੀ ਦੇ ਕੇ ਪਿਤਾ ਨੇ ਪਾਲਿਆ ਹੁੰਦਾ, ਉਹੀ ਪਿਓ ਦਾ ਸ਼ਰੀਕ ਬਣ ਜਾਂਦਾ। ਇਹ ਦੁਨੀਆਂ ਦੇ ਵਿੱਚ ਬਾਤ ਉਹੀ, ਜਿਸ ਦਿਨ ਉਨਕਾ ਸੁਆਉ ਹੋਏ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬੱਚਾ ਜਵਾਨ ਹੋ ਗਿਆ ਤੇ ਪਿਓ ਦਾ ਸ਼ਰੀਕ ਬਣ ਗਿਆ, ਪਰ ਪਾਇਓ ਬਾਲ ਬੁੱਧ ਸੁਖ ਰੇ। ਜਿੰਨੀ ਬੁੱਧੀ ਮਨੁੱਖ ਦੀ ਬਾਲਕ ਅਵਸਥਾ ਦੇ ਵਿੱਚ ਨਿਰਮਲ ਹੁੰਦੀ ਹੈ, ਬਲਕਿ ਇੱਥੋਂ ਤੱਕ ਵੀ ਸਿਆਣੇ ਕਹਿੰਦੇ ਨੇ, ਅਸੀਂ ਆਮ ਲਾਉਂਦੇ ਹਾਂ ਅੰਦਾਜ਼ਾ, ਇਹ ਬੱਚਾ ਗਲਤੀ ਕਰ ਰਿਹਾ, ਸਿਆਣਾ ਹੋ ਕੇ ਸਮਝੇਗਾ। ਉਹ ਸਿਆਣਾ ਇੰਨਾ ਹੀ ਹੁੰਦਾ ਕਿ ਆਪਣੀਆਂ ਗਲਤੀਆਂ ਨੂੰ ਲੁਕਾ ਸਕਦਾ, ਆਪਣੀਆਂ ਗਲਤੀਆਂ ਤੇ ਪਰਦਾ ਪਾ ਸਕਦਾ, ਆਪਣੀ ਅਕਲ ਨਾਲ, ਆਪਣੀ ਵਾਕ ਚਾਤੁਰਤਾ ਦੇ ਨਾਲ, ਆਪਣੀ ਖੁਸ਼ਾਮਦ, ਆਪਣੀਆਂ ਚਲਾਕੀਆਂ ਦੇ ਨਾਲ, ਪਰ ਉਹਦੀਆਂ ਗਲਤੀਆਂ ਮੁੱਕਦੀਆਂ ਨਹੀਂ। ਬਲਕਿ ਜਿਵੇਂ ਜਿਵੇਂ ਬੁੱਢਾ, ਕਈ ਵਾਰੀ ਕਹਿੰਦੇ ਅਲਪ ਮਤ ਬਾਰਕ ਵਪਰੇ ਕੀ ਸਰ ਭਗਨ ਕਰ ਮੇਲ ਹੈ, ਤੇ ਭਾਈ ਸੱਤਰ ਕਾ ਮਤਹੀਣ, ਇਉਂ ਵੀ ਕਿਹਾ ਜਾਂਦਾ ਆ ਕਿ ਭਾਈ ਬੁੱਢਾ ਜਿਹੜਾ ਹੋ ਕੇ ਸੱਤਰਿਆ ਬਤਰਿਆ ਗਿਆ, ਸਠੀਆ ਗਿਆ ਹੈ, ਇਹ ਤਾਂ ਹੁਣ ਬੱਚਿਆਂ ਦੇ ਸਮਾਨ ਹੋ ਗਿਆ। ਬਾਤ ਇਹ ਨਹੀਂ ਕਿ ਜੋ ਬਚਪਨ ਦੇ ਵਿੱਚ ਮੁੰਡੇ ਦੀ ਖਸਲਤ ਨਾ ਗਈ ਆ, ਅੰਧੇ ਅੰਧੀ ਪਾਹੇ, ਮੁੱਢ ਦੀਆਂ ਹੀ ਜੋ ਕਮਜ਼ੋਰੀਆਂ ਮਨੁੱਖ ਦੇਸ਼ ਛੋੜ ਪਰਦੇਸਾਂ ਧਾਇਆ, ਪੰਜ ਚੰਡਾਲ ਨਾਲੇ ਲਿਆ ਆਇਆ। ਐਕਸੈਪਸ਼ਨਸ ਆਰ ਐਵਰੀਵੇਅਰ, ਅਪਵਾਦ ਹਰ ਜਗ੍ਹਾ ਹੁੰਦੇ ਹਨ, ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ, ਸਾਰੇ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ। ਬਾਣੀ ਵਿੱਚ ਸਪਸ਼ਟ ਫਰਮਾਨ ਹੈ, ਮੇਰਾ ਕਰਤਾ ਇੱਕ ਖੇਲ ਰਚਾਇਆ, ਕਿਹੜਾ ਖੇਲ, ਕੋਈ ਨਾ ਕਿਸੇ ਜਿਹਾ ਉਪਾਇਆ, ਕੋਈ ਵੀ ਇੱਕ ਦੂਜੇ ਦੀ ਕਾਰਬਨ ਕਾਪੀ ਨਹੀਂ ਹੈ ਸੰਸਾਰ ਦੇ ਵਿੱਚ, ਹਰ ਥਾਂ ਕਾਨੂੰਨ ਇੱਕੋ ਜਿਹਾ ਲਾਗੂ ਨਹੀਂ ਹੁੰਦਾ। ਤੋ ਭਾਈ ਗੱਲ ਕੀ ਹੁੰਦੀ ਹੈ, ਇਹ ਵੀ ਕਹਿੰਦੇ ਮੁੰਡਿਆਂ ਦੀ ਖਸਲਤ, ਚੰਗਿਆਈਆਂ ਬੁਰਿਆਈਆਂ ਜੋ ਬਚਪਨ ਦੀਆਂ ਹੁੰਦੀਆਂ ਉਹ ਸਮਾਪਤ ਨਹੀਂ ਹੁੰਦੀਆਂ, ਉਹਨਾਂ ਤੇ ਜਵਾਨੀ ਵਿੱਚ ਪਰਦਾ ਪੈ ਜਾਂਦਾ। ਬੁਢਾਪੇ ਵਿੱਚ ਸੁਰਤੀ ਤੇ ਸਰੀਰ ਕਮਜ਼ੋਰ ਹੋ ਕੇ ਉਹ ਬਚਪਨ ਵਾਲੀਆਂ ਕਮਜ਼ੋਰੀਆਂ ਫਿਰ ਪ੍ਰਗਟ ਹੋ ਜਾਂਦੀਆਂ, ਤੇ ਅਸੀਂ ਜਵਾਨ ਜੋ ਹੁੰਦੇ ਹਾਂ, ਅਸੀਂ ਮੈਂ ਵੀ ਤਾਂ ਹੁਣ ਬੁੱਢਿਆਂ 'ਚ ਹਾਂ, ਸੱਠੀ ਕੇ ਬੁਢੇਪਾ ਆਵੇ, 63-64 ਦੀ ਸਤਿਗੁਰੂ ਦੀ ਕਿਰਪਾ ਨਾਲ ਸਾਲਾਂ ਦੀ ਉਮਰ ਹੋ ਗਈ ਹੈ। ਤੋ ਭਾਈ ਜਦੋਂ ਜਿਹੜੇ ਜਵਾਨ ਹੁੰਦੇ ਨੇ, ਕਾਲੀ ਦਾੜੀ ਵਾਲੇ, ਕਾਲੇ ਕੇਸਾਂ ਵਾਲੇ, ਭਾਈ ਉਹ ਇਹ ਸਮਝਦੇ ਨੇ ਕਿ ਬੁੱਢਾ ਬੱਚੇ ਸਮਾਨ ਹੋ ਗਿਆ, ਉਹ ਬੱਚੇ ਸਮਾਨ ਸਾਨੂੰ ਲੱਗਦਾ, ਉਹ ਪਹਿਲਾਂ ਵੀ ਇਹੋ ਜਿਹਾ ਸੀ, ਜਵਾਨੀ ਦੀ ਸ਼ਕਤੀ, ਸਿਆਣਪ ਤੇ ਤਾਕਤ ਦੇ ਨਾਲ ਉਸਨੇ ਆਪਣੀਆਂ ਕਮਜ਼ੋਰੀਆਂ ਲੁਕਾਈਆਂ ਹੋਈਆਂ ਸਨ, ਜਿਹੜੀਆਂ ਸੋਚ ਤੇ ਸਰੀਰ ਦੀ ਸ਼ਕਤੀ ਕਮਜ਼ੋਰ ਪੈਣ ਦੇ ਨਾਲ ਫਿਰ ਪ੍ਰਗਟ ਹੋ ਗਈਆਂ। ਬੁੱਢੇ ਲੂੰਬੜ ਵਾਂਗ ਬੁੱਢਾ ਮਨੁੱਖ ਵੀ ਆਮ ਤੌਰ ਤੇ ਚਲਾਕ ਬਣ ਜਾਂਦਾ, ਪਰ ਕੋਈ ਵਿਰਲੇ ਹੈਣ ਵਿਰਲੇ, ਨਾ ਹੀ ਘਣੇ ਫੈਲ ਫੱਕੜ ਸੰਸਾਰ, ਜਿਨ੍ਹਾਂ ਦੇ ਉੱਪਰ ਨਿਰੰਕਾਰ ਦੀ ਕਿਰਪਾ ਹੋ ਜੇ, ਉਹ ਤਾਂ ਫਿਰ ਭਾਈ ਗੁਰਮੁਖ ਬੁੱਢੇ ਕਦੇ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ ਤੇ ਇਸ ਤੋਂ ਉਲਟ ਮਨਮੁਖ ਬਾਲਕ ਬਿਰਧ ਸਮਾਨ ਹੈ। ਜੋ ਮਨਮੁਖ ਨੇ ਗੁਰੂ ਦੀ ਸਿੱਖਿਆ ਤੋਂ ਉਲਟ, ਉਹ ਕੀ ਬਿਰਧ ਤੇ ਕੀ ਬੱਚੇ, ਉਹ ਬਚਪਨਾ ਹੀ ਸਾਰੀ ਉਮਰ ਕਰਦੇ ਰਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ, ਕਿਉਂਕਿ ਸਤਿਗੁਰੂਆਂ ਦੀਆਂ ਸਾਖੀਆਂ, ਸਤਿਗੁਰੂ ਦੀ ਬਾਣੀ ਨੂੰ ਰੋਜ਼ ਰੋਜ਼ ਦੁਹਰਾਉਣ ਦਾ ਮਕਸਦ ਇਹ ਹੈ ਕਿ ਅਸੀਂ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਗੁਰਮੁਖ ਬਣਨ ਵਾਲੇ ਰਾਹ ਉੱਪਰ ਤੁਰੀਏ, ਮਨ ਮੁਖਤਾ ਵਾਲੇ ਰਸਤੇ ਤੇ ਚੱਲਣ ਤੋਂ ਗੁਰੇਜ਼ ਕਰ ਸਕਣ ਦੀ ਸਾਨੂੰ ਸੋਝੀ ਸਤਿਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਹੋਵੇ। ਸਮਾਂ ਸਮਾਪਤ ਹੈ, ਸਤਿਗੁਰੂ ਦੀ ਮਹਾਨ ਕਿਰਪਾ ਤੇ ਸੰਗਤ ਦੀ ਅਸੀਸ ਦਾ ਸਦਕਾ ਸਤਿਗੁਰੂ ਰਾਮਦਾਸ ਸਾਹਿਬ ਦੇ ਦਰ ਤੇ, ਜੋ ਸਿੱਖ ਪੰਥ ਦੀ ਇਹ ਸਭ ਤੋਂ ਵੱਡੀ ਧਾਰਮਿਕ ਸਟੇਜ ਹੈ, ਗੁਰੂ ਦੇ ਸ਼ਬਦ ਦੀ ਸਾਂਝ ਪਾਉਣ ਦਾ ਸ਼ੁਭ ਅਵਸਰ ਇਸ ਨਿਮਾਣੇ ਦਾਸ ਨੂੰ ਪ੍ਰਾਪਤ ਹੋਇਆ, ਸਤਿਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਰਹੀ, ਸੰਗਤ ਦੀ ਆਸ਼ੀਰਵਾਦ ਹਾਸਲ ਹੋਈ, ਤੇ ਕੱਲ ਦਾ ਦਿਨ ਵੀ ਭਲਕ ਜੋ ਆਉਣ ਵਾਲਾ ਹੈ, ਉਸ ਦਿਨ ਵੀ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਗਤ ਦੇ ਨਾਲ ਸ਼ਬਦ ਦੀ ਸਾਂਝ ਪਾਉਣ ਦਾ ਸ਼ੁਭ ਅਵਸਰ ਪ੍ਰਾਪਤ ਕਰਕੇ ਦਾਸ ਮਾਣ ਮਹਿਸੂਸ ਕਰੇਗਾ। ਉਪਰੰਤ ਅਕਾਲ ਪੁਰਖ ਦੇ ਭਾਣੇ ਅੰਦਰ ਜੈ ਭੇਜੈ ਤੇ ਜਾਵਾਂ।